ਸ੍ਰੀ ਵਾਹਿਗੁਰੂ ਸਾਹਿਬ ਜੀ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੈ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿੱਧ ਮਿਲਕੇ ਦੂਲਹਿ ਪ੍ਰਭ ਕੇ ਸ਼ਰਨ ਪਰਿਓ ਮੁਕਤ ਭਇਓ ਚਹੂ ਜੁਗ ਜਨਿਓ ਜਸ ਕੀਰਤ ਮਾਥੈ ਛਤਰ ਧਰਿਓ ਚਾਰ ਮੁਕਤ ਚਾਰੈ ਸਿੱਧ ਮਿਲਕੈ ਦੂਲਹਿ ਪ੍ਰਭ ਕੇ ਸ਼ਰਨ ਪਰਿਓ ਮੁਕਤ ਪਇਓ ਚਹੂ ਜੁਗ ਜਾਨਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ ਰਾਮ ਜਪਤ ਕੋ ਕੋ ਨਾ ਤਰਿਓ ਗੁਰ ਉਪਦੇਸ਼ ਸਾਧਕੀ ਸੰਗਤ ਭਗਤ ਭਗਤ ਤਾਂ ਕੋ ਨਾਮ ਪਰਿਓ ਰਹਾਉ ਸੰਖ ਚੱਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭੋ ਪਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦੀਓ ਅਭੈ ਪਦ ਰਾਜ ਪਭੀਖਣ ਅਧਿਕ ਕਰਿਓ ਨੌ ਨਿਧ ਠਾਕੁਰ ਦਈ ਸੁਦਮੈ ਧਰੂ ਅਟਲ ਅਜਹੂ ਨਾ ਟਰਿਓ ਭਗਤ ਹੇਤ ਮਾਰਿਓ ਹਰਨਾਖਸ਼ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮਾ ਕਹਿ ਭਗਤ ਬਸ ਕੇਸ਼ਵ ਅਜਹੂ ਬਲ ਕੇ ਦੁਆਰ ਖਰੋ ਭਗਤ ਹੇਤ ਮਾਰਿਓ ਹਰਨਾਖਸ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮਾ ਕਹਿ ਭਗਤ ਬਸ ਕੇਸ਼ਵ ਅਜਹੂ ਬਲ ਕੇ ਦੁਆਰ ਖਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਰਾਗ ਮਾਰੂ ਵਿਚ ਉਚਾਰਨ ਕੀਤਾ ਹੋਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1105 ਉਪਰ ਸ਼ਬਦ ਸੁਭਾਏ ਮਾਨ ਆਪ ਸਾਰੀਆਂ ਸੰਗਤਾਂ ਸਰਵਣ ਕਰ ਰਹੇ ਸਨ। ਰਾਗ ਮਾਰੂ ਵਿਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਕ ਹੀ ਸ਼ਬਦ ਹੈ। ਇਸ ਸ਼ਬਦ ਦਾ ਸਿਰਲੇਖ ਗੁਰੂ ਸਾਹਿਬ ਨੇ ਲਿਖਿਆ ਕਬੀਰ ਕਾ ਸ਼ਬਦ, ਰਾਗ ਮਾਰੂ ਬਾਣੀ ਨਾਮਦੇਵ ਜੀ ਕੀ। ਇਹ ਜਿਹੜਾ ਸ਼ਬਦ ਹੈ ਇਹ ਤੇ ਨਾਮਦੇਵ ਦਾ। ਇਸ ਚੈਪਟਰ ਦੇ ਵਿਚ ਇਕ ਸ਼ਬਦ ਭਗਤ ਕਬੀਰ ਸਾਹਿਬ ਦਾ ਵੀ ਆਉਂਦਾ, ਜਿਹੜਾ ਅਗਲਾ ਸ਼ਬਦ ਹੈ ਨਾ ਉਹ ਭਗਤ ਕਬੀਰ ਦਾ ਹੈ। ਇਹਦੇ ਨਾਲ ਹੀ ਉਹਦਾ ਸਿਰਲੇਖ ਦੋਵਾਂ ਇਕੱਠਿਆਂ ਦਾ ਹੀ ਦੇਤਾ, ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ। ਜਿਹੜੇ ਗੁਰੂ ਦੇ ਸਿੱਖ ਤੁਸੀਂ ਪਾਠ ਕਰਨ ਵਾਲੇ ਜੇ ਨੇ, ਸਹਿਜ ਪਾਠ ਕਰਨਾ, ਆਪਣੇ ਘਰ ਚ ਪਾਠ ਰੱਖਿਆ, ਉਹਨਾਂ ਵਾਸਤੇ ਇਹ ਅਰਥ ਤਾਂ ਕਰਕੇ ਕਰਨ ਦੀ ਲੋੜ, ਉਹਨਾਂ ਨੂੰ ਇਹਦਾ ਬਹੁਤਾ ਪਤਾ ਲੱਗਣਾ। ਪਾਠ ਕਰਨ ਵਾਲੇ ਜਿਹੜੇ ਸਿੱਖ, ਬਾਣੀ ਪੜਨ ਵਾਲੀਆਂ ਸੰਗਤਾਂ ਜਿਹੜੀਆਂ, ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ। ਗੁਰੂ ਗ੍ਰੰਥ ਸਾਹਿਬ ਦੇ ਵਿਚ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਬਚਨ ਆਏ, ਇੱਕ ਹੋਰ ਸਾਂਝਾ ਕਰਦੇ ਨੇ, ਆਏ ਹੋਰ ਵੀ ਥਾਂ ਤੇ। ਗੌੜੀ ਰਾਗ ਦੇ ਵਿਚ ਜਿਹੜੀ ਭਗਤਾਂ ਦੀ ਬਾਣੀ ਹੈ, ਭਗਤ ਕਬੀਰ ਸਾਹਿਬ ਦੀ ਬਾਣੀ, ਉਹਦੇ ਚ ਇਕ ਜਗ੍ਹਾ ਤੇ ਸਿਰਲੇਖ ਤੁਹਾਨੂੰ ਮਿਲੇਗਾ ਲਿਖਿਆ, ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਗੌੜੀ ਕਬੀਰ ਜੀ ਕੀ, ਇਹ ਸ਼ਬਦ ਭਗਤ ਕਬੀਰ ਦਾ ਹੈ, ਰਾਗ ਦਾ ਨਾਂ ਆ ਗੌੜੀ, ਗੌੜੀ ਰਾਗ ਚ ਕਬੀਰ ਦਾ ਸ਼ਬਦ ਆ, ਪਰ ਕੱਲੇ ਕਬੀਰ ਦਾ ਨਹੀਂ ਗਾਏ, ਇਹਦੇ ਚ ਕੋਈ ਨਾ ਕੋਈ ਵਿਚ ਗੱਲ ਇੱਕ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀ ਦੀਆਂ ਵੀ ਆ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇੱਕੋ ਗ੍ਰੰਥ ਦੁਨੀਆਂ ਚ ਇਹ ਐਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਉੱਤੇ ਕੋਈ ਉਂਗਲ ਲਿਖਤ ਦੇ ਵਿਚ ਉਠਾ ਨਹੀਂ ਸਕੇ, ਲਿਖਤ ਵੀ ਐਸੇ ਢੰਗ ਦੀ, ਇੱਕ ਇੱਕ ਗੱਲ ਬਰੀਕੀ ਨਾਲ ਖਸਮ ਦੀ ਬਾਣੀ ਚ ਅੰਕਿਤ ਕੀਤੀ ਗਈ। ਏਡਾ ਮਹਾਨ ਗ੍ਰੰਥ, ਤੁਸੀਂ ਹੈਰਾਨ ਹੋਵੋਗੇ, ਵੇਖੋ ਲਿਖਣ ਦਾ ਢੰਗ। ਜਦੋਂ ਕਿਤੇ ਇੱਕ ਭਗਤ ਦੀ ਬਾਣੀ ਤੋਂ ਬਾਅਦ ਦੂਜੇ ਭਗਤ ਦੀ ਬਾਣੀ ਸ਼ੁਰੂ ਹੁੰਦੀ ਹੈ ਨਾ, ਉੱਥੇ ਮੰਗਲਾਚਰਨ ਆਊਗਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਂ ਹੋਰ ਵੀ ਮੰਗਲਾਚਰਨ ਆਉਂਦਾ, ਲੰਬਾ ਵੀ ਆਉਂਦਾ ਇਹਦੇ ਨਾਲੋਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹਿਤ ਆਦਿਕ, ਮਤਲਬ ਦੂਸਰੇ ਭਗਤ ਦੀ ਬਾਣੀ ਹੁਣ ਸ਼ੁਰੂ ਹੋ ਗਈ। ਗੁਰੂ ਨਾਨਕ ਦੇਵ ਸਾਹਿਬ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਊਗੀ, ਉੱਥੇ ਵੀ ਮੰਗਲਾਚਰਨ ਹੋਊਗਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਦੋਂ ਗੁਰੂ ਅਮਰਦਾਸ ਤੋਂ ਬਾਅਦ ਗੁਰੂ ਰਾਮਦਾਸ ਦੀ ਬਾਣੀ ਸ਼ੁਰੂ ਹੋਊਗੀ, ਉੱਥੇ ਵੀ ਇਸ਼ਾਰਾ ਦਿੱਤਾ ਹੋ ਮੰਗਲਾਚਰਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਰਾਮਦਾਸ ਦੀ ਬਾਣੀ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਦੀ ਬਾਣੀ ਸ਼ੁਰੂ ਹੋਊਗੀ, ਉੱਥੇ ਵੀ ਉਹ ਲਿਖਿਆ ਹੋਊਗਾ। ਅਸ਼ਟਪਦੀਆਂ ਸ਼ੁਰੂ ਹੋਣਗੀਆਂ, ਟੌਪਿਕ ਬਦਲ ਜੂਗਾ, ਜਦੋਂ ਸ਼ੰਤ ਜਦੋਂ ਸ਼ੁਰੂ ਹੋਣਗੇ, ਵਾਰ ਜਦੋਂ ਸ਼ੁਰੂ ਹੋਊਗੀ, ਭਗਤਾਂ ਦੀ ਬਾਣੀ ਜਦੋਂ ਸ਼ੁਰੂ ਹੋਊਗੀ, ਇੱਕ ਭਗਤ ਤੋਂ ਬਾਅਦ ਦੂਜੇ ਭਗਤ ਦੀ ਬਾਣੀ ਸ਼ੁਰੂ ਹੋਊਗੀ, ਉੱਥੇ ਲਿਖਿਆ ਹੋਊਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਆਹ ਜਿਹੜਾ ਆਇਆ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬਾਣੀ ਹੈ ਭਗਤ ਨਾਮਦੇਵ ਦੀ, ਇੱਥੇ ਲਿਖਿਆ ਇੱਕ ਓਅੰਕਾਰ, ਇਹ ਹੈ ਗੱਲ ਥੋੜੀ ਜਿਹੀ ਬਰੀਕੀ ਦੀ ਹੈ। ਆਮ ਤੌਰ ਤੇ ਸੈਮੀਨਾਰਾਂ ਚ ਕਿਤੇ ਹੋਰ ਵਿਦਵਾਨਾਂ ਚ ਬੈਠੇ ਹੋਈਏ, ਇਹ ਗੱਲਾਂ ਫਿਰ ਉੱਥੇ ਅਕਸਰ ਸਾਂਝੀਆਂ ਕੀਤੀਆਂ ਜਾਂਦੀਆਂ। ਬਾਣੀ ਦੀ ਗੋਸ਼ਟੀ ਹੁੰਦੀ ਜਦੋਂ ਕਿਤੇ, ਬਾਣੀ ਤੇ ਖੋਜ ਕੀਤੀ ਜਾਂਦੀ ਜਦੋਂ ਕੋਈ ਵਿਦਵਾਨ ਬੈਠਦੇ ਹੈ। ਇੱਥੇ ਆਇਆ ਭਗਤ ਨਾਮਦੇਵ ਦੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦੇ ਤੋਂ ਜਿਹੜਾ ਅਗਲਾ ਸ਼ਬਦ ਵਾ, ਜਿਹੜਾ ਹੁਣ ਆਪਾਂ ਗਾਹ ਸ਼ੁਰੂ ਕਰਨਾ, ਉਹ ਭਗਤ ਕਬੀਰ ਦਾ ਵਾ।
ਤੇ ਇਹਦੇ ਵਿਚਾਲੇ ਹੁਣ ਭਗਤ ਨਾਮਦੇਵ ਤੋਂ ਬਾਅਦ ਕਬੀਰ ਦਾ ਸ਼ਬਦ ਆ ਗਿਆ ਤੇ ਉੱਥੇ ਹੁਣ ਮੰਗਲਾਚਰਨ, ਜਿਵੇਂ ਮੈਂ ਬੇਨਤੀ ਪਹਿਲਾਂ ਕੀਤੀ, ਜਦੋਂ ਭਗਤ ਦੀ ਬਾਣੀ ਬਦਲਦੀ ਆ, ਇੱਕ ਭਗਤ ਤੋਂ ਦੂਜੇ ਭਗਤ ਦੀ ਸ਼ੁਰੂ ਹੁੰਦੀ ਆ, ਤੇ ਉੱਥੇ ਕੀ ਆਉਣਾ ਚਾਹੀਦਾ? ਮੰਗਲਾਚਰਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਂ ਕੋਈ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਏਦਾਂ ਵੀ ਆਵੇ ਗੱਲ ਵਾ ਵੀ ਇੱਕ ਓਅੰਕਾਰ ਦਾ ਮੰਗਲਾਚਰਨ ਉੱਥੇ ਆਉਣਾ। ਇਹ ਹੁਣ ਭਗਤ ਨਾਮਦੇਵ ਦਾ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਥੇ ਲਿਖਤਾ। ਇਹਦੇ ਵਿੱਚ ਅੱਗੇ ਅੱਜ ਤੋਂ ਅਗਲਾ ਸ਼ਬਦ ਜਿਹੜਾ ਹੋਏਗਾ ਕਬੀਰ ਸਾਹਿਬ ਦਾ, ਉੱਥੇ ਨਹੀਂ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲਾਚਰਨ ਨਹੀਂ ਆਇਆ। ਇਹਦਾ ਸਿਰਲੇਖ ਸ਼ੁਰੂ ਚ ਹੀ ਲਿਖਤਾ ਗੁਰੂ ਅਰਜਨ ਦੇਵ, ਕੀ ਉੱਤੇ ਕੀ ਲਿਖਿਆ ਸੁਣਿਓ ਹੁਣ, ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਤਲਬ ਇਹ ਆ ਵੀ ਇਹ ਨਾਮਦੇਵ ਤੋਂ ਬਾਅਦ ਇਸੇ ਚੈਪਟਰ ਦੇ ਵਿੱਚ ਇਸੇ ਮੰਗਲਾਚਰਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਥੱਲੇ ਇੱਕ ਸ਼ਬਦ ਕਬੀਰ ਦਾ ਵੀ ਆਊਗਾ। ਇੱਥੋਂ ਤੱਕ ਗੁਰੂ ਸਾਹਿਬ ਨੇ ਬਾਣੀ ਲਿਖਣ ਵੇਲੇ ਇਤਿਹਾਸ ਵਰਤੀ ਹੈ। ਹੁਣ ਇੱਕ ਸ਼ਬਦ ਭਗਤ ਨਾਮਦੇਵ ਦਾ ਆ ਗਿਆ, ਉਹਦੇ ਤੋਂ ਅਗਲਾ ਸ਼ਬਦ ਨਾਲ ਹੀ ਕਬੀਰ ਦਾ ਸ਼ੁਰੂ ਹੋ ਗਿਆ। ਪੜ੍ਹਨ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਵੀ ਇਹ ਨਾਮਦੇਵ ਦਾ ਸ਼ਬਦ ਵਾ ਜਾਂ ਮੈਂ ਕਬੀਰ ਦਾ ਪੜ੍ਹਦਾ ਪਿਆ, ਕਿੱਥੋਂ ਕਬੀਰ ਦਾ ਸ਼ਬਦ ਸ਼ੁਰੂ ਹੋ ਗਿਆ, ਕਿੱਥੇ ਨਾਮਦੇਵ ਦਾ ਮੁੱਕ ਗਿਆ। ਇਹ ਮਹਾਰਾਜ ਨੇ ਇਸ਼ਾਰਾ ਨਹੀਂ ਦਿੱਤਾ ਕੋਈ, ਸਤਿਗੁਰ ਨੇ ਸਿਰਲੇਖ ਹੀ ਲਿਖਤਾ ਉੱਥੇ। ਇੱਕ ਰੰਚਕ ਮਾਤਰ ਕਿਣਕਾ ਮਾਤਰ ਵੀ, ਇਹ ਤੇ ਵਿਦਵਾਨਾਂ ਦੀ ਵਿਦਵਤਾ ਦੀ ਗੱਲ ਹੈ ਨਾ, ਕੋਈ ਫਿਲਾਸਫੀ ਦੀ ਗੱਲ ਹੈ। ਬੜੇ ਬੜੇ ਸਾਇੰਟਿਸਟ ਵਿਗਿਆਨੀ ਹੈ ਜਿਹੜੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਤੇ ਰਹੇ ਆ, ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਤੁਕ ਤੇ ਹੱਥ ਰੱਖ ਕੇ ਇਹ ਨਹੀਂ ਕਹਿੰਦੇ ਕਿ ਆਹ ਗੱਲ ਸਾਨੂੰ ਪਤਾ ਨਹੀਂ ਲੱਗਦੀ ਵੀ ਸਾਇੰਸ ਦੇ ਮੁਤਾਬਕ ਢੁਕਦੀ ਨਹੀਂ ਕੀ ਹੈ। ਸਾਰੇ ਗ੍ਰੰਥਾਂ ਚ ਤਬਦੀਲੀ ਕੀਤੀ ਗਈ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇ ਕੁਰਾਨ ਦੇ ਵਿੱਚ ਇੱਕ ਤਬਦੀਲੀ ਹੋਈ ਆ, ਹੁਣ ਕੁਰਾਨ ਚ ਇਸਲਾਮ ਦੇ ਧਾਰਨੀ ਮੁਸਲਮਾਨ ਵੀਰਾਂ ਦਾ ਇੱਕ ਗ੍ਰੰਥ ਹੈ ਕੁਰਾਨ ਮਜੀਦ, ਉਹਦੇ ਵਿੱਚੋਂ ਕਾਫਰ ਸ਼ਬਦ ਪਿਛਲੇ ਦਿਨੀ ਕੱਢ ਦਿੱਤਾ ਗਿਆ, ਉਹਦੇ ਚ ਕਾਫਰ ਲਫ਼ਜ਼ ਕੱਢਤਾ, ਉਹਦੇ ਚ ਕਾਫਰ ਨਹੀਂ ਲਿਖਣਾ ਇਹਦੇ ਚ। ਬਾਈਬਲ ਦੇ ਵਿੱਚ ਤੇ ਕਈ ਵਾਰੀ ਹੋ ਚੁੱਕੀ ਹੈ ਨਾ, ਉਹ ਤੇ ਤੁਹਾਨੂੰ ਪਤਾ ਸਾਰਿਆਂ ਨੂੰ, ਕਈ ਵਾਰੀ ਤਬਦੀਲੀ ਹੋ ਚੁੱਕੀ ਉਹਦੇ। ਸਾਰਿਆਂ ਤੋਂ ਪਹਿਲੀ ਤਬਦੀਲੀ ਇਹਦੇ ਚ ਗਲੈਲੀਓ ਵੇਲੇ ਕੀਤੀ ਗਈ ਸੀ। ਗਲੈਲੀਓ ਨੇ ਖੋਜ ਕੀਤੀ ਸੀ ਕਿ ਧਰਤੀ ਘੁੰਮਦੀ ਆ, ਬਾਈਬਲ ਵਿੱਚ ਅੰਕਤ ਵੀ ਧਰਤੀ ਖਲੋਤੀ ਹੈ, ਧਰਤੀ ਖੜੀ। ਤੁਸੀਂ ਇਹਨਾਂ ਮੁਲਕਾਂ ਚ ਰਹਿੰਦੇ, ਜੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਣਾ ਮੈਂ ਇਹਦੇ ਪੜ੍ਹ ਕੇ ਦੱਸ ਦੇਣੀਆਂ ਤੁਹਾਨੂੰ ਗੱਲਾਂ। ਗਲੈਲੀਓ ਨੂੰ ਕ੍ਰਿਸਚੈਨਟੀ ਨੇ ਫਾਹੇ ਲਾ ਤਾ, ਗਲੈਲੀਓ ਨੂੰ ਕ੍ਰਿਸਚੈਨਟੀ ਨੇ, ਈਸਾਈਅਤ ਨੇ ਫਾਹੇ ਲਾ ਤਾ। ਕਿਉਂ? ਤੂੰ ਬਾਈਬਲ ਦੇ ਉਲਟ ਗੱਲ ਕਰਦਾ। ਬਾਈਬਲ ਕਹਿੰਦੀ ਆ ਧਰਤੀ ਖਲੋਤੀ ਆ, ਇਹ ਗਲੈਲੀਓ ਨੇ ਖੋਜ ਕੀਤੀ ਸੀ ਵੀ ਧਰਤੀ ਘੁੰਮਦੀ ਆ। ਉਹ ਮਰਨ ਵੇਲੇ ਪਤਾ ਕੀ ਕਹਿੰਦਾ? ਕਹਿੰਦਾ ਵੀ ਮੈਨੂੰ ਮੇਰੇ ਗਲ ਫਾਂਸੀ ਦਾ ਰਸਾ ਪਾ ਦਿਓ, ਕੋਈ ਗੱਲ ਨੀ, ਮੈਂ ਮਰ ਜੂੰਗਾ, ਧਰਤੀ ਕਿਵੇਂ ਰੋਕ ਲੋਗੇ, ਧਰਤੀ ਤੇ ਘੁੰਮੀ ਰਹੀ। ਅੱਜ ਤੋਂ 50 ਸਾਲਾਂ ਨੂੰ, 100 ਸਾਲ ਨੂੰ, 200 ਸਾਲ ਨੂੰ ਤੂੰ ਤੁਹਾਨੂੰ ਮੰਨਣਾ ਪਊਗਾ ਵੀ ਧਰਤੀ ਘੁੰਮਦੀ ਆ। ਇਹਦੇ ਘੁੰਮਣ ਨਾਲ ਹੀ ਤੇ ਸੂਰਜ ਚੰਦਰਮਾ ਦੇ ਚੱਲਣ ਨਾਲ ਹੀ ਦਿਨ ਰਾਤਾਂ ਤੇ ਸਾਲ ਬਣਦੇ ਆ। ਆ ਗਈ ਨਾ ਗੱਲ ਹੁਣ? ਆ ਸਵੇਰੇ ਜਿਹੜੀ ਕਥਾ ਹੁੰਦੀ ਅੰਮ੍ਰਿਤ ਵੇਲੇ, ਉਹਦੇ ਚ ਅੱਜ ਜਿਹੜੀ ਪੌੜੀ ਦੀ ਵਿਆਖਿਆ ਸੀ, ਉਹ ਸੀ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਇਹਨੂੰ ਤੁਸੀਂ ਆਪਣੀ ਭਾਸ਼ਾ ਚ ਮੰਡਲ ਦੇਸ਼ ਸ਼ਬਦ ਆਇਆ ਨਾ ਜਿਹੜਾ ਜਪਜੀ ਸਾਹਿਬ ਚ, ਇਹਨੂੰ ਤੁਹਾਡੇ ਇੱਥੋਂ ਦੇ ਲੋਕਾਂ ਦੀ ਭਾਸ਼ਾ ਚ ਗਲੈਕਸੀ ਕਹਿੰਦੇ। ਗਲੈਕਸੀਜ਼ ਕਿੰਨੀਆਂ ਗਲੈਕਸੀਜ਼ ਆ? ਆਹ ਜਿਹੜੀ ਤੁਹਾਨੂੰ ਦਿਸਦੀ ਧਰਤੀ ਚੰਦਰਮਾ ਵਾ, ਆਹ ਜਿਹੜਾ ਤੁਹਾਡਾ ਮੰਡਲ ਆਲੇ ਦੁਆਲੇ ਦਾ ਇੱਕ ਗਲੈਕਸੀ ਹੈ। ਕਿੰਨੀਆਂ ਗਲੈਕਸੀਜ਼ ਹੋਰ ਹੈਗੀਆਂ ਦੁਨੀਆਂ ਚ, ਜਗਤ ਤੇ ਰੱਬ ਨੇ ਪੈਦਾ ਕੀਤੀਆਂ? ਕਿੰਨੇ ਚੰਦਰਮਾ ਹੋਰ ਹੈਗੇ ਆ? ਕਿੰਨੇ ਤਾਰੇ ਹੋਰ ਹੈਗੇ? ਕਿੰਨੇ ਸੂਰਜ ਹੋਰ ਹੈਗੇ ਆ? ਆ ਗਈ ਨਾ ਸਾਇੰਸਦਾਨਾਂ ਕੋਲ ਗੱਲ ਵੀ ਚੰਦਰਮਾ ਹੋਰ ਹੈਗਾ, ਸਾਡੀ ਪਹੁੰਚ ਭਾਵੇਂ ਉਸ ਚੰਦਰਮਾ ਹੋਰ ਕਿਸੇ ਸੂਰਜ ਤੱਕ ਨਹੀਂ, ਪਰ ਹੋਰ ਗਲੈਕਸੀਜ਼ ਹੈਗੀਆਂ ਵਾ, ਮੰਨ ਲਿਆ ਸਾਇੰਸ ਨੇ। ਅੱਜ ਕਹਿੰਦੀ ਸਾਇੰਸ, ਧੰਨ ਗੁਰੂ ਨਾਨਕ ਤੇਰੇ ਸਦਕੇ ਮੇਰੇ ਸ਼ਹਿਨਸ਼ਾਹ, ਧੰਨ ਗੁਰੂ ਨਾਨਕ ਮੇਰੇ ਦਾਤਿਆ, ਤੂੰ 500 ਸਾਲ ਪਹਿਲਾਂ ਸਾਨੂੰ ਦੱਸ ਗਿਆ। ਪਰ ਅਫਸੋਸ, ਤੁਸੀਂ ਉਹਨਾਂ ਲੋਕਾਂ ਨੂੰ ਦੱਸ ਨਹੀਂ ਸਕੇ ਕਿ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਹੈਗਾ। ਉਹ ਆਪਣੇ ਤੌਰ ਤੇ ਖੋਜ ਕਰੀ ਜਾਣ ਬਾਣੀ ਚੋਂ ਲੈ ਕੇ ਬਚਣ। ਕਿੱਥੋਂ ਤੱਕ ਆਪਾਂ ਪ੍ਰਚਾਰਿਆ, ਕਿੱਥੋਂ ਤੱਕ ਦੁਨੀਆਂ ਨੂੰ ਦੱਸ ਸਕੇ ਹਾਂ, ਸਾਡੇ ਕੋਲ ਆ ਖਜ਼ਾਨਾ, ਭੰਡਾਰਾ ਸਾਡੇ ਕੋਲ, ਅਥਾਹ ਸਾਗਰ ਸਾਡੇ ਕੋਲ ਹੈ। ਤਾਂ ਸਤ ਸੰਗਤ, ਇਹ ਬਾਣੀ ਦੀ ਵਿਚਾਰ ਸੀ ਵੀ ਬਾਣੀ ਵਿੱਚ ਸਾਹਿਬ ਸੱਚੇ ਪਾਤਸ਼ਾਹ ਨੇ ਕੈਸੇ ਕੈਸੇ ਬਚਨ ਅੰਕਿਤ ਕੀਤੇ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਜਿਹੜਾ ਅੱਜ ਵਿਚਾਰ ਦੇ ਅਧੀਨ ਹੈ, ਰਾਜਾ ਰਾਮ ਜਪਤ ਕੋ ਨਾ ਤਰਿਓ। ਪਰਮੇਸ਼ਰ ਦਾ ਨਾਮ ਜਪ ਜਪ ਕੇ ਭਗਤ ਨਾਮਦੇਵ ਕਹਿੰਦੇ ਮੈਨੂੰ ਦੱਸੋ ਵੀ ਕਿਹੜਾ ਕਿਹੜਾ ਨਹੀਂ ਤਰਿਆ, ਕੌਣ ਕੌਣ ਨਹੀਂ ਭਵ ਸਾਗਰ ਤੋਂ ਮੁਕਤ ਹੋਇਆ। ਜਿੰਨਿਆਂ ਨੇ ਵੀ ਜਪਿਆ ਉਹ ਸਾਰੇ ਦੇ ਸਾਰੇ ਭਵ ਸਾਗਰ ਸੰਸਾਰ ਤੋਂ ਮੁਕਤ ਹੋ ਗਏ। ਰਾਜਾ ਰਾਮ ਜਪਤ, ਉਹਨੂੰ ਜਪ ਕੇ ਪਰਮਾਤਮਾ ਨੂੰ, ਸਾਰਿਆਂ ਤੋਂ ਵੱਡੇ ਰਾਜੇ ਨੂੰ, ਸਾਰਿਆਂ ਚ ਰਮੇ ਹੋਏ ਪਰਮਾਤਮਾ ਨੂੰ ਜਪ ਕੇ ਕੋ ਨਾ ਤਰਿਓ। ਕੌਣ ਕੌਣ ਨਹੀਂ ਤਰਿਆ, ਕਿਹਦਾ ਪਾਰ ਉਤਾਰਾ ਨਹੀਂ ਹੋਇਆ ਪਰਮਾਤਮਾ ਨੂੰ ਜਪ ਕੇ। ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਂ ਕੋ ਨਾਮ ਪਰਿਓ। ਜਿਨ੍ਹਾਂ ਨੇ ਵੀ ਉਸ ਨਿਰੰਕਾਰ ਪਰਮਾਤਮਾ ਨੂੰ ਜਪਿਆ, ਗੁਰੂ ਦੇ ਉਪਦੇਸ਼ ਤੇ ਚੱਲ ਕੇ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਹੈ, ਉਹਨਾਂ ਦਾ ਨਾਮ ਦੁਨੀਆਂ ਵਿੱਚ ਭਗਤ ਪੈ ਗਿਆ। ਉਹਨਾਂ ਨੂੰ ਲੋਕ ਭਗਤ ਭਗਤ ਕਹਿਣ ਲੱਗ ਪਏ। ਭਗਤ ਭਗਤ ਤਾਂ ਕੋ ਨਾਮ ਪਰਿਓ ਅੱਜ ਦੀ ਗੱਲ ਹੀ ਨਹੀਂ ਕੀ ਹੈ। ਅੱਜ ਕਈ ਵਾਰੀ ਆਪਾਂ ਕੱਟੜਵਾਦ ਦੇ ਵਿੱਚ ਮਤਸਬ ਪੁਣੇ ਚ ਜਾ ਕੇ ਵੀ ਗੱਲਾਂ ਕਰਦੇ ਹਾਂ, ਮੈਨੂੰ ਮਾਫ ਕਰਨਾ। ਆ ਹੁਣ ਦੀਆਂ ਬਾਤਾਂ ਵਾ 500 ਸਾਲ, 550-700 ਸਾਲ ਪਹਿਲਾਂ ਦੀਆਂ ਗੱਲਾਂ, ਭਗਤਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ। ਗੁਰੂ ਰਾਮਦਾਸ ਕਹਿੰਦੇ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਤੂੰ ਆਪਣੇ ਭਗਤ ਹਰ ਯੁਗ ਦੇ ਵਿੱਚ ਪੈਦਾ ਕੀਤੇ, ਤੂੰ ਆਪਣੇ ਭਗਤ ਆਪਣੀ ਬੰਦਗੀ ਵਾਲੇ ਹਰ ਸਮੇਂ ਚ, ਜਦੋਂ ਤੋਂ ਤੂੰ ਇਹ ਸੰਸਾਰ ਸਿਰਜਿਆ, ਜਦੋਂ ਤੋਂ ਇਹ ਪਰਮੇਸ਼ਰ ਤੂੰ ਇਹ ਦੁਨੀਆਂ ਬਣਾਈ ਹੈ, ਉਦੋਂ ਤੋਂ ਹੀ ਤੂੰ ਆਪਣੇ ਭਗਤ ਜਿਹੜੇ ਬੰਦਗੀ ਵਾਲੇ ਆ ਉਹ ਪੈਦਾ ਕੀਤੇ ਆ ਸ਼ੁਰੂ ਤੋਂ ਹੀ। ਭਗਤ ਨਾਮਦੇਵ ਜੀ ਦੇ ਇਸ ਸ਼ਬਦ ਦੇ ਵਿੱਚ ਕੁਛ ਲੋਕਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਪੁਰਾਤਨ ਸਮੇਂ ਵਿੱਚ ਹੋ ਚੁੱਕੇ ਰੱਬ ਦੇ ਪਿਆਰੇ ਹੈ, ਉਹਨਾਂ ਦਾ ਜ਼ਿਕਰ ਕੀਤਾ ਭਗਤ ਨਾਮਦੇਵ। ਇੱਕ ਗੱਲ ਚੇਤੇ ਚ ਰੱਖਿਓ, ਭਗਤ ਨਾਮਦੇਵ ਮਹਾਰਾਸ਼ਟਰ ਦੇ ਰਹਿਣ ਵਾਲੇ, ਮਹਾਰਾਸ਼ਟਰ ਦੇ ਵਸਿੰਦੇ ਸੀ। ਹਜ਼ੂਰ ਸਾਹਿਬ ਦੇ ਨੇੜੇ ਔਂਡਾ ਨਾਮ ਦਾ ਇੱਕ ਤੀਰਥ ਹੈ, ਉੱਥੇ ਵੀ ਭਗਤ ਨਾਮਦੇਵ ਰਹੇ। ਭਗਤ ਕਬੀਰ, ਭਗਤ ਰਵਿਦਾਸ, ਭਗਤ ਰਾਮਾਨੰਦ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਆ, ਬਨਾਰਸ ਦੇ ਰਹਿਣ ਵਾਲੇ ਸਨ, ਕਾਂਸ਼ੀ ਦੇ। ਭਗਤ ਧੰਨਾ ਜੀ ਦਾ ਜਨਮ ਅਸਥਾਨ ਰਾਜਸਥਾਨ ਦੇ ਵਿੱਚ ਆ। ਤਾਂ ਖੈਰ, ਜਿਹੜੇ ਉਸ ਵੇਲੇ ਦੇ ਭਗਤ ਸਨ, ਉਹ ਬੰਦਗੀ ਕਰਨ ਵਾਲੇ ਭਗਤ ਨਾਮਦੇਵ, ਭਗਤ ਕਬੀਰ ਵਰਗੇ, ਉਹਨਾਂ ਨੇ ਪੁਰਾਤਨ ਸਮੇਂ ਦੇ ਉਸ ਇਲਾਕੇ ਵਿੱਚ ਹਿੰਦੂ ਮਤ, ਸਨਾਤਨੀ ਮਤ ਦੇ ਲੋਕ ਵੱਸਦੇ ਆ, ਉਹਨਾਂ ਲੋਕਾਂ ਦੇ ਮਤ ਦੀਆਂ ਦਲੀਲਾਂ ਦੇ ਕੇ ਉਹਨਾਂ ਨੂੰ ਸਮਝਾਉਂਦੇ ਆ। ਜੇ ਰੱਬ ਦੀ ਬੰਦਗੀ ਕਰਕੇ, ਰੱਬ ਦੀ ਭਗਤੀ ਕਰਕੇ ਪ੍ਰਹਲਾਦ ਤਰ ਸਕਦਾ, ਤੁਸੀਂ ਕਿਉਂ ਨਹੀਂ ਤਰ ਸਕਦੇ? ਉਹ ਜਲਦੀ ਸਮਝਦੇ ਇਹ ਗੱਲ ਜਿਹੜੀ ਹੈ। ਜਦੋਂ ਉਹਨੂੰ ਪ੍ਰਹਲਾਦ ਦੀ, ਧਰੂ ਦੀ ਕੋਈ ਗੱਲ ਦੱਸੋਗੇ, ਉਹ ਬੜੀ ਜਲਦੀ ਸਮਝਣਗੇ, ਛੇਤੀ ਪਤਾ ਲੱਗਦਾ ਉਹਨਾਂ ਨੂੰ। ਜੋੜਨਾ ਰੱਬ ਨਾਲ ਹੈ, ਜੋੜਨਾ ਪਰਮਾਤਮਾ ਨਾਲ ਹੈ। ਸਖਸ਼ੀ ਪੂਜਾ ਅਵਤਾਰਵਾਦ ਚੋਂ ਉਹਨਾਂ ਨੂੰ ਕੱਢ ਦੇਣਾ, ਪਰ ਦਲੀਲਾਂ ਹੋ ਚੁੱਕੇ ਭਗਤਾਂ ਤੇ ਰੱਬ ਦੇ ਪਿਆਰਿਆਂ ਦੀਆਂ ਦੇਣੀਆਂ, ਜਿਹੜੇ ਨਾਮ ਸਿਮਰਨ ਵਿੱਚ ਜੁੜੇ ਹੋਏ, ਸੁਦਾਮੇ ਵਰਗੇ, ਧਰੂ ਵਰਗੇ। ਜਿਵੇਂ ਪਰਸੋਂ ਇੱਕ ਸ਼ਬਦ ਆਇਆ ਸੀ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ। ਉਹ ਗਰੀਬ ਮੈਨੂੰ ਚੰਗਾ ਲੱਗਦਾ, ਪਰਸੋਂ ਆਪਾਂ ਇਹਦੀ ਵਿਚਾਰ ਕੀਤੀ ਸੀ ਲੜੀਵਾਰ ਸ਼ਬਦ ਚ। ਹੁਣ ਭਗਤ ਨਾਮਦੇਵ ਅੱਜ ਦੇ ਸ਼ਬਦ ਵਿੱਚ ਕਈਆਂ ਦੀਆਂ ਦਲੀਲਾਂ ਦਿੰਦੇ ਆ, ਆ ਸੁਣਿਓ ਉਹਨਾਂ ਦਾ ਸੰਖੇਪ ਦੇ ਵਿੱਚ ਮੈਂ ਉਹਨਾਂ ਦੀ ਬੇਨਤੀ ਕਰੂੰਗਾ। ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਭਰਿਓ। ਜਿਹੜੇ ਨਿਰੰਕਾਰ ਪਰਮਾਤਮਾ ਦੀ ਸ਼ਰਨ ਪੈ ਜਾਂਦੇ ਆ, ਜਿਹੜੇ ਉਹ ਸਾਰਿਆਂ ਦਾ ਦੂਲਾ ਖਸਮ ਨਿਰੰਕਾਰ ਪਰਮਾਤਮਾ, ਜਿਹੜੇ ਉਹਦੀ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਆ, ਭਗਤ ਨਾਮਦੇਵ ਕਹਿੰਦੇ ਉਹਨਾਂ ਦੇ ਕੋਲ ਸਾਰੀਆਂ ਸਿੱਧੀਆਂ ਰਿਧੀਆਂ ਆ ਜਾਂਦੀਆਂ ਤੇ ਚਾਰੇ ਹੀ ਚਾਰੇ ਤਰ੍ਹਾਂ ਦੀਆਂ ਮੁਕਤੀਆਂ ਉਹਨਾਂ ਕੋਲ ਆ ਜਾਂਦੀਆਂ। ਮੁਕਤੀ ਚਾਰ ਤਰ੍ਹਾਂ ਦੀ ਮੰਨੀ ਗਈ ਹੈ। ਪੁਰਾਤਨ ਗ੍ਰੰਥਾਂ ਵਿਚ ਚਾਰ ਤਰ੍ਹਾਂ ਦੀ ਮੁਕਤੀ ਦਾ ਜ਼ਿਕਰ ਆਇਆ। ਭਗਤ ਨਾਮਦੇਵ ਉਹ ਸ਼ਬਦ ਵਰਤਦੇ ਆ, ਕਹਿੰਦੇ ਚਾਰ ਮੁਕਤ, ਚਾਰ ਮੁਕਤੀਆਂ, ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਰਿਓ। ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਮਿਲ ਕੇ ਪਰਮੇਸ਼ਰ ਦੇ ਪਿਆਰੇ ਕੋਲ ਆ ਜਾਂਦੀਆਂ, ਜਿਹੜਾ ਪ੍ਰਭੂ ਦੀ ਸ਼ਰਨ ਪਿਆ ਵਾ। ਕਿਹੜੀ ਕਿਹੜੀ ਮੁਕਤੀ ਇਹ ਵੀ ਬੇਨਤੀ ਕਰਦੇ, ਚਾਰ ਮੁਕਤੀਆਂ। ਸਭ ਤੋਂ ਪਹਿਲੀ ਸਾਲੋਕਿਆ ਮੁਕਤੀ, ਦੂਸਰੇ ਨੰਬਰ ਤੇ ਸਾਮੀਪਿਆ ਮੁਕਤੀ, ਤੀਸਰੇ ਨੰਬਰ ਦੇ ਉੱਤੇ ਸਰੂਪਿਆ ਮੁਕਤੀ, ਚੌਥੇ ਨੰਬਰ ਦੇ ਉੱਤੇ ਸੰਯੋਗਿਆ ਮੁਕਤੀ। ਇਹ ਚਾਰ ਤਰ੍ਹਾਂ ਦੀ ਮੁਕਤੀ ਮੰਨੀ ਗਈ ਹੈ। ਚੇਤੇ ਰਹਿ ਗਈਆਂ ਤੇ ਰੱਖਣ ਦੀ ਕੋਸ਼ਿਸ਼ ਕਰੇ ਹੋਏ ਕਿ ਕਿਹੜੀ ਕਿਹੜੀ ਹੈ। ਸਾਲੋਕਿਆ ਮੁਕਤੀ, ਇਹਦੇ ਅਰਥ ਸੁਣ ਲੈਣੇ। ਸਾਲੋਕਿਆ ਮੁਕਤੀ, ਪਹਿਲੀ ਆਪਣੇ ਇਸ਼ਟ ਦੇਵ ਦੇ ਦੇਸ਼ ਵਿਚ ਰਹਿਣਾ, ਉਹਦੇ ਲੋਕ ਚ ਰਹਿਣਾ, ਜਿੱਥੇ ਉਹ ਵੱਸਦਾ, ਮੇਰਾ ਇਸ਼ਟ ਦੇਵ, ਮੇਰਾ ਸਤਿਗੁਰ, ਮੇਰਾ ਮਾਲਕ, ਉਸੇ ਜਗ੍ਹਾ ਤੇ, ਉਸੇ ਦੇਸ਼ ਚ, ਉਸੇ ਸ਼ਹਿਰ, ਉਸੇ ਇਲਾਕੇ ਦੇ ਵਿਚ ਰਹਿਣਾ। ਇਹਨੂੰ ਕਹਿੰਦੇ ਸਾਲੋਕਿਆ ਮੁਕਤੀ। ਜਿੱਥੇ ਮੇਰਾ ਇਸ਼ਟ ਵੱਸਦਾ, ਮੇਰਾ ਮੁਰਸ਼ਦ ਵੱਸਦਾ, ਉੱਥੇ ਮੈਂ ਵੱਸਦਾ। ਦੂਸਰੀ ਸਾਮੀਪਿਆ ਮੁਕਤੀ, ਪਹਿਲਾਂ ਤੇ ਕੱਲੇ ਉਹਦੇ ਸ਼ਹਿਰ ਚ, ਜਿਵੇਂ ਹੁਣ ਸਰੀ ਚ ਕੋਈ ਰਹਿੰਦਾ ਹੋਏ ਤੇ ਕੋਈ ਸਰੀ ਚ ਕਿਤੇ ਰਹਿੰਦਾ, ਕੋਈ ਸਰੀ ਚ ਕਿਤੇ ਰਹਿੰਦਾ। ਦੂਸਰੀ ਆ ਉਹ ਆ ਸਲੋਕਿਆ, ਰਹਿਣਾ ਇੱਕੋ ਸ਼ਹਿਰ ਚ ਪਰ ਹੈ ਅੱਡ ਅੱਡ। ਦੂਸਰੀ ਆ ਸਮੀਪਿਆ ਮੁਕਤੀ, ਉਹਦੇ ਸਮੀਪ ਹੋ ਜਾਣਾ, ਨੇੜੇ ਹੋ ਜਾਣਾ, ਉਹਦੇ ਨਜ਼ਦੀਕ ਆ ਜਾਣਾ। ਕਹਿੰਦੇ ਨਾ ਤੁਸੀਂ ਸਹਿਜ ਸੁਭਾਏ ਵੀ ਫਲਾਣੇ ਦਾ ਘਰ ਕਿੱਥੇ ਆ, ਉਹ ਕਹਿੰਦਾ ਲੈ ਉਹਦੇ ਨਾਲ ਸਾਡੀ ਕੰਧ ਸਾਂਝੀ ਆ, ਉਹਦੇ ਨਾਲ ਆ ਘਰ ਸਾਡਾ ਨਾਲ ਦਾ ਉਹਦਾ। ਸਾਮੀਪਿਆ ਮੁਕਤੀ, ਬਿਲਕੁਲ ਉਹਦੇ ਮਨ ਕਰਕੇ ਨੇੜੇ ਚੱਲ ਜਾਣ। ਹਾਲੇ ਲਾਗੇ ਹੈਗਾ ਵਾ, ਅਜੇ ਪੂਰੀ ਗੱਲ ਨਹੀਂ ਗੀ ਬਣੀ, ਹੋਰ ਅੱਗੇ ਚੱਲਣਾ ਅਜੇ। ਸਾਲੋਕਿਆ ਮੁਕਤੀ, ਉਹਦੇ ਦੇਸ਼ ਚ ਰਹਿਣਾ, ਉਹਦੇ ਸ਼ਹਿਰ ਇਲਾਕੇ ਚ ਰਹਿਣਾ। ਸਾਮੀਪਿਆ ਮੁਕਤੀ, ਉਹਦੇ ਸਮੀਪ ਨੇੜੇ ਹੋ ਜਾਣਾ। ਸਰੂਪਿਆ ਮੁਕਤੀ, ਉਹਦਾ ਸਰੂਪ ਬਣ ਜਾਣਾ, ਜਿਹੋ ਜਿਹਾ ਉਹਦਾ ਸਰੂਪ ਆ, ਉਹੋ ਜਿਹਾ ਆਪਣਾ ਸਰੂਪ ਬਣਾ ਲੈਣਾ, ਉਹੋ ਜਿਹੇ ਹੋ ਜਾਣਾ। ਚੌਥੀ ਮੁਕਤੀ ਜਿਹੜੀ ਆ ਉਹ ਹੈ ਸੰਜੋਗਿਆ ਮੁਕਤੀ, ਸੰਜੋਗ ਮਿਲਾਪ, ਸੰਜੋਗ ਬਿਲਕੁਲ ਲੀਨ ਹੋ ਜਾਣਾ, ਅਭੇਦ ਹੋ ਜਾਣਾ, ਉਹਦੇ ਵਿੱਚ ਖੁੱਬ ਜਾਣਾ। ਇੱਕ ਦਿਨ ਸ਼ਾਇਦ 10-15 ਦਿਨ ਹੋ ਗਏ ਮੈਂ ਬੇਨਤੀ ਕੀਤੀ ਸੀ, ਉਹੋ ਜਿਹੀ ਅਵਸਥਾ ਬਣ ਜਾਣੀ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ। ਇਹ ਆ ਸੰਜੋਗਿਆ ਮੁਕਤੀ। ਕਬੀਰ ਸਾਹਿਬ ਕਹਿੰਦੇ ਮੇਰਾ ਪੀਆ ਮੇਰੇ ਜੀ ਵਿੱਚ ਰਹਿੰਦਾ ਕਿ ਜਾਂ ਮੇਰਾ ਜੀ ਮੇਰੇ ਪੀਆ ਵਿੱਚ ਰਹਿੰਦਾ, ਮੈਨੂੰ ਪਤਾ ਨਹੀਂ ਲੱਗਦਾ। ਮੈਂ ਰੱਬ ਵਿੱਚ ਰਹਿੰਦਾ ਵਾਂ ਕਿ ਰੱਬ ਮੇਰੇ ਵਿੱਚ ਰਹਿੰਦਾ, ਨਹੀਂ ਪਤਾ ਲੱਗਦਾ, ਇੰਨੀ ਅਭੇਦਤਾ ਹੋ ਗਈ। ਇੱਕ ਪੰਕਤੀ ਹੋਰ ਪੜ੍ਹਦੇ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ। ਦੋਵੇਂ ਇੱਕ ਹੋ ਗਏ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ, ਕੋਈ ਨੀ ਪਛਾਣ ਸਕਦਾ। ਕਬੀਰ ਰੱਬ ਰੂਪ ਹੋ ਗਿਆ ਤੇ ਰੱਬ ਹੁਣ ਕਬੀਰ ਨਜ਼ਰ ਆਉਂਦਾ ਹੈ। ਇਹਨੂੰ ਕਹਿੰਦੇ ਅਖੀਰਲੀ ਜਿਹੜੀ ਸੰਯੋਗਿਆ ਮੁਕਤੀ ਹੈ, ਲੀਨਤਾ, ਅਭੇਦਤਾ ਪਰਮਾਤਮਾ ਵਿੱਚ। ਚਾਰ ਮੁਕਤ, ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਰਿਓ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ, ਉਹਦੇ ਚਰਨਾਂ ਚ ਜੁੜ ਗਿਆ। ਭਗਤ ਨਾਮਦੇਵ ਕਹਿੰਦੇ ਚਾਰੇ ਮੁਕਤੀਆਂ ਤੇ ਸਾਰੀਆਂ ਸਿੱਧੀਆਂ ਉਹਨਾਂ ਦੇ ਕੋਲ ਆ ਜਾਂਦੀਆਂ। ਮੁਕਤ ਪਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਥੈ ਛਤਰ ਧਰਿਓ। ਮੁਕਤ ਭਇਓ, ਉਹ ਦੁਨੀਆਂ ਦੇ ਸਾਰੇ ਵਿਸ਼ਿਆਂ ਵਿਕਾਰਾਂ ਤੋਂ, ਮੋਹ ਮਮਤਾ ਤੋਂ ਮੁਕਤ ਹੋ ਜਾਂਦੇ, ਖਲਾਸੀ ਮਿਲ ਜਾਂਦੀ ਹੈ ਉਹਨਾਂ ਨੂੰ। ਚੌਹੂ ਜੁਗ ਜਾਣਿਓ, ਚਾਰੇ ਯੁੱਗਾਂ ਵਿੱਚ ਉਹ ਜਾਣੇ ਜਾਂਦੇ ਆ। ਧਰੂ ਕਦੋਂ ਦਾ ਹੋਇਆ, ਪ੍ਰਹਲਾਦ ਨੂੰ ਕਿੰਨੇ ਸਾਲ ਹੋ ਗਿਆ, ਬੇਦਰ ਨੂੰ ਕਿੰਨੇ ਸਾਲ ਹੋ ਗਿਆ, ਸੁਦਾਮੇ ਨੂੰ ਕਿੰਨੇ ਸਾਲ ਹੋ ਗਏ ਇਸ ਧਰਤੀ ਤੇ ਹੋਏ। ਭਗਤ ਨਾਮਦੇਵ ਕਹਿੰਦੇ ਮੁਕਤ ਭਇਓ, ਉਹ ਵਿਸ਼ਿਆਂ ਵਿਕਾਰਾਂ ਪਾਪਾਂ ਤੋਂ ਮੁਕਤ ਹੋ ਗਿਆ। ਚੌਹੂ ਯੁੱਗ ਜਾਂਦੇ ਹੋ, ਉਹ ਚੌਹਾਂ ਯੁੱਗਾਂ ਵਿੱਚ ਹੀ ਜਾਣੇ ਜਾਂਦੇ, ਭਾਵ ਸਦਾ ਲਈ ਦੁਨੀਆਂ ਚੋਂ ਪ੍ਰਸਿੱਧ ਹੋ ਜਾਂਦੇ, ਸਾਰੇ ਲੋਕ ਉਹਨਾਂ ਨੂੰ ਜਾਣਦੇ ਆ। ਜਸ ਕੀਰਤ ਮਾਥੈ ਛਤਰ ਧਰਿਓ, ਨਿਰੰਕਾਰ ਪਰਮਾਤਮਾ ਦੀ ਵਡਿਆਈ ਉਹ ਕਰਦੇ ਆ, ਉਹਨਾਂ ਦੀ ਵਡਿਆਈ ਦੁਨੀਆਂ ਕਰਦੀ। ਰੱਬ ਦੇ ਗੀਤ ਉਹ ਗਾਉਂਦੇ ਆ, ਦੁਨੀਆਂ ਉਹਨਾਂ ਦੇ ਵੀ ਗੀਤ ਗਾਉਂਦੀ, ਉਹਨਾਂ ਦੀ ਵੀ ਸਿਫਤ ਕਰਦੀ। ਅੱਜ ਕਹਿੰਦੇ ਨਾ ਧੰਨ ਬਾਬਾ ਬੁੱਢਾ ਸਾਹਿਬ, ਗੁਰੂ ਤੇ ਧੰਨ ਹੈ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੋ ਨਾ, ਤੇ ਜਦੋਂ ਸਿੱਖ ਦਾ ਨਾਂ ਲੈਂਦੇ ਸੱਚ ਲੈ। ਮੈਂ ਆਪ ਵੀ ਬੇਨਤੀ ਕਰ ਰਿਹਾ, ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਵੀ ਆਪ ਨੂੰ ਦੱਸ ਰਿਹਾ ਕਿ ਜਦੋਂ ਕਿਤੇ ਇਹੋ ਜਿਹੇ ਸਿੱਖਾਂ ਦਾ ਨਾਂ ਆਉਂਦਾ ਮੂੰਹੋਂ ਨਿਕਲਦਾ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ ਦੀਪ ਸਿੰਘ ਜੀ ਨਿਕਲਦਾ, ਉਹ ਵੀ ਧੰਨ ਹੈ। ਜਸ ਕੀਰਤ ਮਾਥੈ ਛਤਰ ਧਰਿਓ, ਦੁਨੀਆਂ ਉਹਨਾਂ ਦਾ ਜਸ ਕਰਦੀ ਆ, ਉਹ ਸਾਰਿਆਂ ਜੁਗਾਂ ਵਿੱਚ ਮਸ਼ਹੂਰ ਹੋ ਜਾਂਦੇ ਆ, ਭਗਤ ਭਗਤ ਕਰਕੇ ਦੁਨੀਆਂ ਉਹਨਾਂ ਦੇ ਗੀਤ ਗਾਉਂਦੀ ਆ। ਜਸ ਕੀਰਤ ਉਹਨਾਂ ਦੀ ਜਸ ਹੁੰਦਾ, ਉਹਨਾਂ ਦੀ ਕੀਰਤੀ ਹੁੰਦੀ ਹੈ। ਮਾਥੇ ਛਤਰ ਧਰਿਓ, ਉਹਨਾਂ ਦੇ ਸਿਰ ਤੇ ਜਿਵੇਂ ਰੱਬ ਨੇ ਆਪਣੀ ਮਹਿਮਾ ਦਾ ਸਤਿਕਾਰ ਮਾਣ ਦਾ ਛਤਰ ਚਲਾ ਦਿੱਤਾ, ਦੁਨੀਆਂ ਏਦਾਂ ਉਹਨਾਂ ਦਾ ਸਤਿਕਾਰ ਕਰਦੀ ਹੈ। ਕਿਹਨਾਂ ਦਾ? ਜਿਹੜੇ ਪ੍ਰਭੂ ਦੀ ਸ਼ਰਨ ਪੈ ਗਏ, ਜਿਹੜੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਏ। ਫਿਰ ਕਹਿੰਦੇ ਸਤਿਗੁਰ, ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਉਹਨਾਂ ਦੇ ਜੀਵਨ ਵੱਲ ਵੇਖ ਕੇ, ਉਹਨਾਂ ਦੀ ਨਾਮ ਸਿਮਰਨ ਦੀ ਕਮਾਈ ਵੱਲ ਵੇਖ ਕੇ ਜਮ ਵੀ ਡਰਦਾ। ਕਹਿੰਦੇ ਜਿਵੇਂ ਹੁਣ ਵਿਸ਼ਨੂੰ ਦਾ ਸਰੂਪ ਸਨਾਤਨੀ ਮਤ ਵਿੱਚ ਕਥਨ ਕੀਤਾ, ਉਹਦੇ ਉਹਨਾਂ ਦੇ ਪਾਸ ਸੰਖ ਹੈ, ਚੱਕਰ ਹੈ, ਮਾਲਾ ਆ, ਤਿਲਕ ਆ, ਬਿਰਾਜਤ ਚਮਕਾਰਾ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਆ, ਉਹਦੇ ਕੋਲ ਜਿਹੜਾ ਭਗਤੀ ਦਾ ਚਮਕਾਰਾ ਨਾ, ਜਿਹੜਾ ਭਗਤੀ ਦਾ, ਕਹਿੰਦੇ ਉਹ ਹੀ ਉਹਦੇ ਵਾਸਤੇ ਸੰਖ ਆ, ਚੱਕਰ ਆ, ਮਾਲਾ, ਉਹਨੂੰ ਇਹਨਾਂ ਕਿਸੇ ਚੀਜ਼ ਦੀ ਨੀ ਲੋੜ। ਭਗਤ ਨਾਮਦੇਵ ਕਹਿੰਦੇ ਉਹਦੇ ਕੋਲ ਭਗਤੀ ਦਾ ਹੀ ਐਸਾ ਚਮਕਾਰਾ, ਭਗਤੀ ਦੀ ਐਸੀ ਲਿਸ਼ਕਾਂ ਮਾਰਦੀ ਉਹਨਾਂ ਦੇ ਅੰਦਰ ਬੰਦਗੀ ਤੇ ਰੱਬ ਦੀ ਵਡਿਆਈ, ਉਹਨੂੰ ਵੇਖ ਕੇ ਜਮ ਵੀ ਡਰ ਜਾਂਦਾ ਹੈ। ਦੇਖ ਪ੍ਰਤਾਪ, ਉਹਦਾ ਪ੍ਰਤਾਪ ਵੇਖ ਕੇ ਜਮ ਡਰਿਓ, ਜਮ ਵੀ ਡਰ ਜਾਂਦਾ, ਮੌਤ ਨੇੜੇ ਨਹੀਂ ਆਉਂਦੀ ਉਹਦੇ। ਹੈਰਾਨੀ ਵਾਲੀ ਗੱਲ ਹੀ ਹੈ ਨਾ, ਰੱਬ ਦੀ ਬੰਦਗੀ ਵਾਲੇ ਤੋਂ ਜਮ ਡਰਦਾ। ਆਪਾਂ ਕੀ ਕਹਿੰਦੇ, ਆਪਾਂ ਧਾਗੇ ਤਵੀਤਾ ਤੁਰੇ ਫਿਰਦੇ ਤੇ ਆਪਾਂ ਕਹਿੰਦੇ ਲੱਗਦਾ ਨਿਆਣੇ ਨੂੰ ਕਿਸੇ ਨੇ ਕੁਛ ਕਰਤਾ, ਨਿਆਣੇ ਨੂੰ ਕਿਸੇ ਨੇ ਕੁਛ ਕਰ ਦਿੱਤਾ। ਕਿਉਂ ਕਰ ਦਿੱਤਾ ਭਲਾ? ਬਾਣੀ ਨੀ ਹੈਗੀ, ਸ਼ਬਦ ਨੇ। ਉਹ ਕਹਿੰਦੇ ਜਮ ਨੀ ਤੇਰੇ ਨੇੜੇ ਆ ਸਕਦਾ, ਜੇ ਤੂੰ ਗੁਰੂ ਦੀ ਸ਼ਰਨ ਪਿਆ ਹੋਵੇ ਤੇਰੇ ਨੇੜੇ ਜਮ ਨਹੀਂ ਆ ਸਕਦਾ, ਤੇ ਤੂੰ ਕਾਲੇ ਇਲਮਾਂ ਦੀ ਤੇ ਧਾਗੇ ਤਵੀਤਾਂ ਦੀ ਤੇ ਕਿਸੇ ਨੇ ਕੁਝ ਕਰਤਾ, ਤੂੰ ਇਹ ਗੱਲਾਂ ਕਰਦਾ ਫਿਰਦਾ, ਕਿਉਂਕਿ ਤੂੰ ਸਿੱਖ ਬਣਿਆ ਨੀ ਅਜੇ। ਤੇਰੇ ਕੋਲ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਆਈ ਨੀ ਗੀ ਤੇਰੇ ਕੋਲ, ਤਾਂ ਕਰਕੇ ਤੂੰ ਠੋਕਰਾਂ ਖਾ ਰਿਹਾ, ਤਾਂ ਕਰਕੇ ਤੂੰ ਭਟਕਦਾ ਫਿਰ। ਇੱਕ ਹੋਰ ਬਚਨ ਤੂੰ ਆਪ ਜੀ ਨਾਲ ਸਾਂਝਾ ਕਰ ਦੇਣਾ ਕਿ ਜਮ ਡਰ ਜਾਂਦਾ। ਦੇਖ ਪ੍ਰਤਾਪ, ਰੱਬ ਦੇ ਪਿਆਰੇ ਦਾ ਪ੍ਰਤਾਪ ਸ਼ਬਦ ਦਾ ਤੇ ਆਪਾਂ ਨੂੰ ਪਤਾ ਹੀ ਹੈ ਨਾ, ਰੱਬ ਦੇ ਪਿਆਰੇ ਦਾ ਪ੍ਰਤਾਪ ਵੇਖ ਕੇ ਜਮ ਡਰਿਓ। ਭਗਤ ਨਾਮਦੇਵ ਕਹਿੰਦੇ ਗੱਲ, ਜਮ ਵੀ ਡਰ ਜਾਂਦਾ, ਜਮ ਨੀ ਤੁਹਾਡੇ ਨੇੜੇ ਆ ਸਕਦਾ, ਤੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਬੰਦਿਆਂ ਗੱਲਾਂ ਕਰਦਾ ਫਿਰਦਾ। ਇੱਕ ਜਗ੍ਹਾ ਤੇ ਸੋਰਠ ਰਾਗ ਚ ਮੈਂ ਪੰਚਮ ਪਾਤਸ਼ਾਹ ਦਾ ਵਚਨ ਪੜਿਆ, ਉਹ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ, ਜਿਨ੍ਹਾਂ ਦੀ ਰਖਵਾਲੀ ਗੁਰੂ ਦਾ ਸ਼ਬਦ ਕਰਦਾ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਤੇਰੇ ਚਾਰ ਚੁਫੇਰੇ ਸ਼ਬਦ ਦੀ ਲਕੀਰ ਵੱਜ ਗਈ ਜਿੱਥੇ ਗੁਰੂ ਦਾ ਸ਼ਬਦ ਬਾਣੀ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ। ਤੇ ਕੀ ਹੋਊਗਾ ਜੀ ਹੁਣ? ਆਖੋ ਸਤਨਾਮ ਸ੍ਰੀ, ਹੱਦ ਹੋ ਗਈ। ਇਹੋ ਜਿਹਾ ਗੁਰੂ ਦਾ ਸਿੱਖ, ਇਹੋ ਜਿਹੇ ਸ਼ਬਦ ਦਾ ਪ੍ਰਤਾਪ ਗੁਰੂ ਦੇ, ਨਾ ਬਾਣੀ ਦਾ ਇੰਨਾ ਪ੍ਰਤਾਪ ਹੈ। ਰਾਮ ਨਾਮ ਮਨ ਲੱਗਾ, ਜੇ ਪਰਮੇਸ਼ਰ ਦੇ ਨਾਮ ਤੇ ਤੇਰਾ ਮਨ ਲੱਗ ਗਿਆ ਤੇ ਗੁਰੂ ਦਾ ਸ਼ਬਦ ਤੇਰੀ ਰੱਖਿਆ ਕਰਨ ਲੱਗ ਪਿਆ। ਗੁਰੂ ਅਰਜਨ ਦੇਵ ਦੀ ਰਚਨਾ ਬੋਲੀ, ਜਮ ਲਜਾਏ ਕਰ ਭਾਗਾ। ਜਮ ਕੀ ਕੀਤਾ ਜੀ ਉਹਨੇ? ਲਜਾਏ ਕਰ ਭਾਗਾ। ਲਜਾਏ ਦਾ ਅਰਥ ਹੁੰਦਾ ਲੱਜਤ ਹੋਣਾ, ਲੱਜਤ, ਸ਼ਰਮਿੰਦਾ ਹੋਣਾ। ਕਿਤੇ ਭੋਲ ਭੁਲੇਖੇ ਵੀ ਤੇਰੇ ਦਰਵਾਜ਼ੇ ਤੇ ਜਮ ਆ ਗਿਆ ਨਾ, ਗੁਰੂ ਅਰਜਨ ਦੇਵ ਕਹਿੰਦੇ ਸ਼ਰਮਿੰਦਾ ਹੋ ਕੇ ਉਹਨੂੰ ਜਾਣਾ ਪਊ, ਉੱਥੋਂ ਸ਼ਰਮਿੰਦਾ ਹੋ ਕੇ ਭੱਜ ਜੂਗਾ ਉੱਥੋਂ। ਜਮ ਲਜਾਏ ਕਰ ਭਾਗਾ, ਭਾਗਾ ਦਾ ਅਰਥ ਦੌੜ ਗਿਆ, ਜਮ ਵੀ ਭੱਜ ਗਿਆ ਉੱਥੋਂ, ਜਮ ਵੀ ਦੌੜ ਗਿਆ ਉੱਥੋਂ। ਜਮ ਲਜਾਏ ਕਰ ਭਾਗਾ, ਲੱਜਤ ਹੋ ਕੇ ਦੌੜ ਗਿਆ, ਜਮ ਲੱਜਤ ਹੋ ਕੇ ਭੱਜ ਗਿਆ ਉੱਥੋਂ, ਜਮ ਵੀ ਤੇਰੇ ਨੇੜੇ ਨਹੀਂ ਆ ਸਕਦਾ। ਤੂੰ ਤੇ ਛੋਟੀਆਂ ਮੋਟੀਆਂ ਚੀਜ਼ਾਂ ਦੀ ਗੱਲ ਆਖੇ ਵੀ ਆਹ ਸਾਡੇ ਨਿਆਣੇ ਨੂੰ ਸਾਡੇ ਘਰ ਚ ਕਿਸੇ ਨੇ ਕੁਝ ਕਰ ਦਿੱਤਾ, ਆਹ ਧਾਗਾ ਤਵੀਤ ਲੈ ਲਈਏ, ਨਹੀਂ ਉਹ ਗੁਰੂ ਦੇ ਸਿੱਖਾ। ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਹੋਵੇ ਤੇਰੇ ਕੋਲ, ਜਮ ਵੀ ਤੇਰੇ ਨੇੜੇ ਨਹੀਂ ਆ ਸਕਦਾ, ਜਮ ਵੀ ਨਹੀਂ ਤੈਨੂੰ ਸਤਾ ਸਕਦਾ। ਇਸ ਲਈ ਭਗਤ ਨਾਮਦੇਵ ਕਹਿੰਦੇ ਆ, ਮੁਕਤ ਭਇਓ ਚਹੁ ਜੁਗ ਜਾਣੇ ਹੋ, ਜਸ ਕੀਰਤ ਮਾਥੇ ਛਤਰ ਧਰਿਓ। ਰੱਬ ਦੇ ਪਿਆਰੇ ਦੀ ਤੇ ਚਾਰ ਚੁਫੇਰੇ ਵਡਿਆਈ। ਇਸ ਲਈ ਦੇਖ ਪ੍ਰਤਾਪ ਜਮ ਡਰਿਓ, ਜਮ ਵੀ ਡਰ ਜਾਂਦਾ ਤੇਰੇ ਨੇੜੇ ਨਹੀਂ ਆ ਸਕਦਾ। ਇੱਥੇ ਗੁਰੂ ਦੀ ਬਾਣੀ, ਇੱਥੇ ਮੇਰੇ ਵਾਸਤੇ ਕੋਈ ਥਾਂ ਨਹੀਂ, ਇੱਥੇ ਗੁਰੂ ਦਾ ਸ਼ਬਦ ਹੈ, ਇਸ ਕਰਕੇ ਮੇਰੇ ਵਾਸਤੇ ਇੱਥੇ ਕੋਈ ਥਾਂ ਨਹੀਂ। ਨਿਰਭਉ ਭਏ ਰਾਮ ਬਲ ਗਰਜਤ, ਜਨਮ ਮਰਨ ਸੰਤਾਪ ਹਿਰਿਓ। ਕੀ ਕਹਿੰਦੇ ਹੋ? ਨਿਰਭਉ ਭਏ, ਜਿਹੜੇ ਰੱਬ ਦੇ ਪਿਆਰੇ ਆ, ਜਿਹੜਾ ਬੰਦਾ ਜਮ ਵਾਲੇ ਪਾਸਿਓ ਨਿਰਭਉ ਹੋ ਗਿਆ, ਨਡਰ ਹੋ ਗਿਆ, ਉਹਨੂੰ ਹੋਰ ਦੁਨੀਆ ਦਾ ਕਾਹਦਾ ਡਰ ਰਹਿ ਗਿਆ। ਨਿਰਭਉ ਭਏ ਰਾਮ ਬਲ ਗਰਜਤ, ਸਾਰਿਆਂ ਚ ਰਮੇ ਹੋਏ ਪਰਮਾਤਮਾ ਦਾ ਜਿਹੜਾ ਬਲ ਉਹਨਾਂ ਪਿਆਰਿਆਂ ਦੇ ਅੰਦਰ ਆ ਗਿਆ। ਕਹਿੰਦੇ ਉਹਨਾਂ ਦੇ ਅੰਦਰ ਜਿਵੇਂ ਗਰਜਤ ਗਰਜਦਾ ਹੈ, ਪਰਮੇਸ਼ਰ ਦੇ ਨਾਮ ਦਾ ਬਲ ਗਰਜਦਾ ਵਾ ਜਿਵੇਂ ਉਹਨਾਂ ਦੇ ਅੰਦਰ। ਜਨਮ ਮਰਨ ਸੰਤਾਪ ਹਿਰਿਓ, ਜੰਮਣ ਮਰਨ ਦਾ ਵੀ ਸੰਤਾਪ ਕਲੇਸ਼ ਹੈ ਜਿਹੜਾ, ਹਿਰਿਆ ਗਿਆ, ਖਤਮ ਹੋ ਗਿਆ, ਨਾਸ਼ ਹੋ ਗਿਆ। ਇਹਦਾ ਮਤਲਬ ਜੰਮਣਾ ਮਰਨਾ ਵੀ ਮੁੱਕ ਗਿਆ, ਜਮਾਂ ਦਾ ਡਰ ਵੀ ਮੁੱਕ ਗਿਆ। ਜਿਨ੍ਹਾਂ ਕੋਲ ਗੁਰੂ ਦਾ ਸ਼ਬਦ ਆ, ਜਿਨ੍ਹਾਂ ਦੇ ਪਾਸ ਨਿਰੰਕਾਰ ਪਰਮਾਤਮਾ ਦਾ ਨਾਮ ਹੈ। ਰਾਮ ਬਲ ਗਰਜਤ, ਗਰਜਣਾ ਇੱਕ ਬਾਣੀ ਚ ਬਚਨ ਪੜਿਆ ਗਿਆ ਹੈ। ਸਭ ਸੱਚੇ ਪਾਤਸ਼ਾਹ ਨੇ ਬਾਣੀ ਚ ਇੱਥੋਂ ਤੱਕ ਆਖਿਆ ਹੈ, ਗੁਰ ਸ਼ਬਦੀ ਗੋਬਿੰਦ ਗਜਿਆ। ਤੇਰੇ ਅੰਦਰ ਗੁਰੂ ਦੇ ਸ਼ਬਦ ਦੁਆਰਾ ਗੋਬਿੰਦ ਗੱਜਦਾ ਹੋਵੇ ਤੇ ਮੌਤ ਕਿਵੇਂ ਤੇਰੇ ਨੇੜੇ ਆ ਜਾਏ, ਜਮ ਕਿਵੇਂ ਤੇਰੇ ਨੇੜੇ ਆ ਜਾਏ, ਸੰਸਾਰ ਦੀਆਂ ਹੋਰ ਭੈ ਤੇ ਭਿਆਨਕ ਬਾਤਾਂ ਕਿਵੇਂ ਤੇਰੇ ਨੇੜੇ ਆ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਇਸ ਕਰਕੇ ਡਰਦਾ, ਇਸ ਕਰਕੇ ਭਟਕਦਾ ਵਾ, ਤੇਰੇ ਕੋਲ ਗੁਰੂ ਦਾ ਸ਼ਬਦ ਨਹੀਂ ਹੈਗਾ, ਤੇਰੇ ਪਾਸ ਗੁਰੂ ਦੀ ਬਾਣੀ ਦਾ ਪ੍ਰਤਾਪ ਨਹੀਂ ਹੈਗਾ। ਠੋਕਰਾਂ ਖਾ ਰਿਹਾ। ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਭੀਖਣ ਅਧਿਕ ਕਰਿਓ। ਨੌ ਨਿਦ ਠਾਕੁਰ ਦਈ ਸਦਾਮੇ, ਧਰੂ ਅਟਲ ਅਜ ਹੂ ਨਾ ਟਰਿਓ। ਉਹਨਾਂ ਦਾ ਜ਼ਿਕਰ ਕਰਦੇ ਆ ਲੋਕਾਂ ਦਾ, ਜਿਨ੍ਹਾਂ ਨੇ ਬੰਦਗੀ ਭਗਤੀ ਕੀਤੀ, ਨਾਮ ਸਿਮਰਨ ਚ ਜੁੜੇ ਆ ਜਿਹੜੇ। ਅੰਬਰੀਕ ਕੋ ਦਿਓ ਅਭੈ ਪਦ, ਅੰਬਰੀਕ ਇੱਕ ਸੂਰਜਵੰਸ਼ੀ ਰਾਜਾ ਹੋਇਆ, ਅੰਬਰੀਕ ਰਾਜਾ ਸੀ। ਦੁਰਬਾਸਾ ਰਿਸ਼ੀ ਸਨਾਤਨੀ ਮਤ ਦੇ ਵਿੱਚ ਬੜਾ ਮਸ਼ਹੂਰ ਹੋਇਆ। ਦੁਰਬਾਸਾ ਸਿਉ ਕਰਤ ਠਗੋਰੀ, ਯਾਦਵ ਇਹ ਫਲ ਪਾਏ, ਬਾਣੀ ਚ ਉਹਦਾ ਜ਼ਿਕਰ ਵੀ ਆਇਆ। ਦੁਰਬਾਸਾ ਰਿਸ਼ੀ ਬੜਾ ਮਹਾਨ ਸੀ ਸਨਾਤਨੀ ਮਤ ਚ, ਤੇ ਉਹ ਇਹਦੇ ਘਰ ਗਿਆ ਅਮਰੀਕ ਦੇ। ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਜਗ੍ਹਾ ਤੇ ਗੱਲ ਲਿਖੀ ਹੈ, ਕਹਿੰਦੇ ਜਦੋਂ ਗਿਆ ਤੇ ਜਿਹੜਾ ਅਮਰੀਕ ਸੀ ਨਾ, ਇਹ ਆਪਣੀ ਭਜਨ ਬੰਦਗੀ ਰੱਬ ਦੇ ਨਾਮ ਸਿਮਰਨ ਵਿੱਚ ਜੁੜਿਆ ਹੈ। ਇਹਨੇ ਦੁਰਬਾਸਾ ਵਾਲੇ ਪਾਸੇ ਇਹਦੇ ਕੋਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ, ਅਮਰੀਕ ਕੋਲੋਂ। ਤੇ ਜਿਹੜਾ ਸੀ ਨਾ ਉਹ ਦੁਰਬਾਸਾ, ਉਹਨੇ ਸੋਚਿਆ ਵੀ ਇਹਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ। ਦੇਵੀਆਂ ਦੇਵਤੇ ਹੈਗੇ ਸਨ ਭਜਨ ਬੰਦਗੀ ਵਾਲੇ, ਪਰ ਬਹੁਤਿਆਂ ਦਾ ਜ਼ਿਕਰ ਹੰਕਾਰੀ ਰੂਪ ਦੇ ਵਿੱਚ ਵੀ ਤੁਹਾਨੂੰ ਬਹੁਤ ਮਿਲੇਗਾ। ਜਿਹੜਾ ਦੁਰਬਾਸਾ ਸੀ ਉਹਨੇ ਸੋਚਿਆ ਇਹਨੂੰ ਕੋਈ ਨਾ ਕੋਈ ਸ਼ਰਾਪ ਦਿੰਦੇ, ਇਹਨੇ ਮੈਨੂੰ ਚੰਗੀ ਤਰ੍ਹਾਂ ਸਤਿਕਾਰ ਨਹੀਂ ਕੀਤਾ। ਜਦੋਂ ਇਹਨੂੰ ਕੋਈ ਸ਼ਰਾਪ ਦੇਣ ਵਾਸਤੇ ਤਿਆਰ ਹੋਇਆ ਵੀ ਇਹਨੂੰ ਸ਼ਰਾਪ ਦੇਣਾ, ਉੱਥੇ ਜੋ ਪੜਿਆ ਮੈਂ ਉਹਨਾਂ ਜੁਗਾਂ ਦਾ ਇਹ ਜ਼ਿਕਰ ਆ, ਉਸ ਵਕਤ ਉਹ ਜਿਹੜਾ ਵਿਸ਼ਨੂੰ ਉਹਨੇ ਆਪਣੇ ਚੱਕਰ ਦੇ ਨਾਲ ਇਹਨੂੰ ਮਾਰਨਾ ਚਾਹਿਆ ਦੁਰਬਾਸਾ ਨੂੰ, ਪਰ ਅਮਰੀਕ ਨੇ ਹੀ ਫਿਰ ਆਣ ਕੇ ਇਹਦੀ ਮਦਦ ਕੀਤੀ ਵੀ ਨਹੀਂ ਦੇਵਤੇ ਨੂੰ ਵੀ ਛੱਡ ਦੇ, ਇਹਨੂੰ ਮਾਫ ਕਰ ਦੇ, ਇਹਨੂੰ ਕੋਈ ਗੱਲ ਨਹੀਂ। ਗੁਰੂ ਸਾਹਿਬ ਦੀ ਬਾਣੀ ਚ ਦਲੀਲ ਦਿੰਦੇ ਭਗਤ ਨਾਮ ਦੇਵ, ਅਮਰੀਕ ਕੋ ਦਿਓ ਅਭੈ ਪਦ, ਨਡਰ ਅਵਸਥਾ ਨਹੀਂ ਡਰ ਉਹਦੇ ਅੰਦਰ ਕਿਸੇ ਦਾ। ਰਾਜ ਭਭੀਖਣ ਅਧਿਕ ਕਰਿਓ, ਰਾਮ ਚੰਦਰ ਦੇ ਸਮੇਂ ਭਭੀਖਣ ਨੂੰ ਰਾਜ ਦੇ ਦਿੱਤਾ, ਰਾਵਣ ਨੂੰ ਮਾਰ ਕੇ ਲੰਕਾ ਦਾ ਜਿਹੜਾ ਰਾਜ ਸੀ ਉਹ ਭਭੀਖਣ ਨੂੰ ਮਿਲ ਗਿਆ। ਨੌਨਿਧ ਠਾਕੁਰ ਦਈ ਸੁਦਾਮੇ, ਸਾਰੀਆਂ ਦੀਆਂ ਸਾਰੀਆਂ ਰਿਧੀਆਂ ਸਿੱਧੀਆਂ, ਨੌ ਦੇ ਨੌ ਖਜ਼ਾਨੇ ਸੁਦਾਮੇ ਦੀ ਝੋਲੀ ਵਿੱਚ ਕ੍ਰਿਸ਼ਨ ਨੇ ਪਾ ਦਿੱਤੇ। ਧਰੂ ਅਟਲ ਅਜ ਹੂ ਨਾ ਟਰਿਓ, ਐਸਾ ਅਟਲ ਬਣਾ ਦਿੱਤਾ ਉਹਨੂੰ ਧਰੂ ਨੂੰ, ਅਜੇ ਤੱਕ ਵੀ ਟਰਿਆ ਨਹੀਂ, ਭਾਵ ਅਜੇ ਤੱਕ ਵੀ ਉਹਦੀ ਮਹਿਮਾ ਵਡਿਆਈ ਬੇਅੰਤ ਆ। ਛੋਟੇ ਛੋਟੇ ਹੁੰਦੇ ਤਾਂ ਹੀ ਕਈ ਵਾਰੀ ਘਰਦਿਆਂ ਨੇ ਆਕਾਸ਼ ਵੱਲ ਨੂੰ ਹੱਥ ਕਰਕੇ, ਜਿਹੜਾ ਤਾਰਾ ਉਹ ਧਰੂ ਤਾਰਾ ਹੈ, ਆਮ ਤੌਰ ਤੇ ਜਿਹੜਾ ਇੱਕ ਤਾਰੇ ਦਾ ਨਾਂ ਹੀ ਰੱਖ ਦਿੱਤਾ ਗਿਆ, ਇਹਨੇ ਵੀ ਧਰੂ ਉੱਥੇ ਜਾ ਚੜਿਆ, ਇੱਕ ਤਾਰੇ ਦਾ ਨਾਂ ਰੱਖਤਾ ਉਹਦੇ ਤੇ। ਸਾਰੇ ਤਾਰੇ ਇੱਧਰ ਉੱਧਰ ਹਿੱਲ ਜਾਂਦੇ ਆ, ਘੁੰਮਦੇ ਆ, ਪਰ ਉਹ ਜਿਹੜਾ ਉੱਥੇ ਟਿਕਿਆ ਰਹਿੰਦਾ। ਇਸ ਤਰ੍ਹਾਂ ਸਾਨੂੰ ਦੱਸਿਆ ਕਰਨਾ। ਤੇ ਭਗਤ ਨਾਮਦੇਵ ਕਹਿੰਦੇ ਧਰੂ ਅਟਲ, ਅੱਜ ਹੁਣ ਨਾ ਟਰਿਓ। ਉਹਨੂੰ ਤਾਰੇ ਨੂੰ ਨੀ ਕਹਿੰਦੇ ਵੀ ਉਹ ਅਟਲ ਤੇ ਉੱਥੋਂ ਟਲਿਆ ਨੀ ਗਾ। ਧਰੂ ਅਟਲ, ਉਹਦੀ ਮਹਿਮਾ ਅਟਲ ਆ, ਉਹਦੀ ਸ਼ੋਭਾ ਅਟਲ ਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਵੇਂ ਕਰਿਓ? ਅੱਜ ਇੱਕ ਗੱਲ ਸਾਡੇ ਚ ਬਹੁਤ ਪ੍ਰਚਲਿਤ ਹੋ ਗਈ ਹੈ। ਆਮ ਤੌਰ ਤੇ ਅਸੀਂ ਕਈ ਵਾਰੀ ਉਹ ਲਫ਼ਜ਼ ਵਰਤਦੇ ਹਾਂ। ਨਿਕਲਣ ਦੀ ਕੋਸ਼ਿਸ਼ ਕਰਿਓ। ਰੱਬ ਦਾ ਘਰ ਇੱਕ ਆ, ਰਸਤੇ ਵੱਖਰੇ ਵੱਖਰੇ ਹੋ ਸਕਦੇ ਆ। ਅਸੀਂ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਭਈ ਆਪਾਂ ਵੈਨਕੂਵਰ ਪਹੁੰਚਣਾ, ਕਹਿੰਦੇ ਡਾਊਨ ਟਾਊਨ ਜਾਣਾ ਵੈਨਕੂਵਰ। ਕੋਈ ਕਿਸੇ ਪਾਸਿਓਂ ਚੱਲ ਜਾਂਦਾ, ਕੋਈ ਸਰੀ ਤੋਂ ਚੱਲ ਜਾਂਦਾ ਉੱਥੇ ਡਾਊਨ ਟਾਊਨ, ਕੋਈ ਐਬਸਫੋਰਡ ਤੋਂ ਸਿੱਧਾ ਨਿਕਲ ਜਾਂਦਾ, ਕੋਈ ਉਧਰੋਂ ਨੌਰਥ ਵੈਨਕੂਵਰ ਤੋਂ ਆ ਜਾਂਦਾ ਇੱਧਰ ਨੂੰ, ਕੋਈ ਕਿਸੇ ਸ਼ਹਿਰ ਤੋਂ ਟਾਊਨ ਤੋਂ ਚੱਲ ਜਾਂਦਾ। ਆਖਿਰ ਪਹੁੰਚਣਾ ਸਾਰਿਆਂ ਨੇ ਉੱਥੇ ਆ। ਰਸਤੇ ਵੱਖਰੇ ਵੱਖਰੇ ਹੋ ਸਕਦੇ ਆ, ਪਹੁੰਚਣਾ ਸਾਰਿਆਂ ਨੇ ਇੱਕੋ ਜਗ੍ਹਾ ਤੇ, ਰੱਬ ਦੇ ਘਰ, ਪਰਮੇਸ਼ਰ ਦੇ ਘਰ ਤੱਕ ਆ। ਇੱਕ ਗੱਲ ਜ਼ਰੂਰ ਚੇਤੇ ਚ ਰੱਖਿਓ, ਰਸਤੇ ਅਸੀਂ ਵੱਖਰੇ ਵੱਖਰੇ ਅਪਣਾ ਲਏ ਆ, ਹੈ ਰਸਤਾ ਇੱਕੋ ਹੀ ਆ, ਹੈ ਰਸਤਾ ਇੱਕੋ ਹੀ ਜੇ। ਜੇ ਬਾਣੀ ਚ ਇਹ ਬਚਨ ਆਇਆ, ਆ ਧਿਆਨ ਨਾਲ ਸੁਣਿਓ ਗੱਲ ਹੁਣ, ਜੇ ਬਾਣੀ ਚ ਇਹ ਬਚਨ ਆਇਆ ਭਈ ਤੀਰਥਾਂ ਤੇ ਨਹਾ ਕੇ, ਤਰ੍ਹਾਂ ਤਰ੍ਹਾਂ ਦੇ ਆਪਾਂ ਕਹੀਏ ਦਾਨ ਪੁੰਨ ਕਰਕੇ, ਯੋਗ ਸਾਧਨ ਕਰਕੇ, ਪਹਾੜਾਂ ਜੰਗਲਾਂ ਚ ਜਾ ਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਰੱਬ ਨਾਲ ਪਿਆਰ ਕਰਨਾ, ਉਹਦੇ ਤੇ ਯਕੀਨ ਰੱਖ ਕੇ ਉਹਦੀ ਸਿਫਤ ਸਲਾਹ, ਉਹਦੇ ਨਾਮ ਸਿਮਰਨ ਵਿੱਚ ਜੁੜਨਾ ਹੈ। ਇਹ ਰਸਤਾ ਗੁਰਮਤ ਨੇ ਦੱਸਿਆ। ਕੀ ਅੱਜ ਆਪਾਂ ਸੁਦਾਮੇ ਦੀ ਗੱਲ ਕਰਦੇ ਹਾਂ, ਕਿਹੜੇ ਤੀਰਥ ਤੇ ਨਹਾਉਂਦਾ ਹੁੰਦਾ ਸੀ ਰੋਜ਼ ਜਾ ਕੇ? ਆਇਆ ਕਿਤੇ ਜ਼ਿਕਰ? ਬਿਦਰ ਦਾ ਜ਼ਿਕਰ ਆਇਆ, ਬਿਦਰ ਕਿਹੜੇ ਤੀਰਥਾਂ ਤੇ ਨਹਾਉਂਦਾ ਸੀ? ਕਿੰਨਾ ਕੁ ਦਾਨ ਪੁੰਨ, ਕਿੰਨੀ ਮਾਇਆ ਵੰਡੀ ਉਹਨੇ, ਕਿੰਨਾ ਪੈਸਾ ਦਾਨ ਕੀਤਾ, ਕਿੰਨੀਆਂ ਕੁ ਚੀਜ਼ਾਂ ਉਹਨੇ ਦਾਨ ਕੀਤੀਆਂ ਬਿਦਰ ਨੇ। ਆਪਾਂ ਅੱਜ ਸਹਿਜ ਸੁਭਾਅ, ਮਾਫ਼ ਕਰਿਓ, ਅਸੀਂ ਅੱਜ ਕਹਿ ਦਿੰਦੇ ਰਸਤੇ ਵੱਖਰੇ ਵੱਖਰੇ, ਰਸਤੇ ਵੱਖਰੇ ਨਹੀਂ ਗੇ। ਜਿੰਨਿਆਂ ਨੇ ਵੀ ਅੱਜ ਤੱਕ ਪਾਇਆ ਹੈ, ਜਿੰਨੇ ਵੀ ਅੱਜ ਤੱਕ ਰੱਬ ਚ ਲੀਨ ਹੋਏ ਆ, ਕਾਹਦੇ ਨਾਲ ਲੀਨ ਹੋਏ ਆ? ਸਾਰਿਆਂ ਦਾ ਰਸਤਾ ਤੁਹਾਨੂੰ ਇੱਕੋ ਹੀ ਮਿਲੇਗਾ, ਭਾਵੇਂ ਪੁਰਾਤਨ ਯੁੱਗਾਂ ਤੋਂ। ਮੈਂ ਬੇਨਤੀ ਕੀਤੀ, ਇਹਨੇ ਵੀ ਭਗਤ ਹੋਣੀ ਕਿਤੇ ਦੋ ਚਾਰ ਸੌ ਸਾਲ ਤੋਂ ਕਿਤੇ ਪੈਦਾ ਹੋਏ ਆ। ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਚ ਫੈਸਲਾ ਕਰ ਦਿੱਤਾ, ਉਹ ਕਹਿੰਦੇ ਹਰ ਯੁੱਗ ਯੁੱਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ, ਪ੍ਰਹਲਾਦ ਨੇ ਕੀ ਕੀਤਾ? ਧਰੂ ਨੇ ਕੀ ਕੀਤਾ? ਦਾਨ ਪੁੰਨ ਕੀਤਾ, ਤੀਰਥਾਂ ਦੇ ਨਾਤੇ ਜਟਾਵਾਂ ਵਧਾ ਲਈਆਂ ਉਹਨਾਂ ਨੇ, ਸਵਾਹ ਮੰਨ ਲਈ ਸਰੀਰ ਦੇ ਉੱਤੇ, ਕੰਨਾਂ ਚ ਮੁੰਦਰਾਂ ਪਾ ਲਈਆਂ ਉਹਨਾਂ ਲੋਕਾਂ ਨੇ, ਦਰ ਦਰ ਦੇ ਉੱਤੇ ਭਿੱਖਿਆ ਮੰਗ ਕੇ ਖਾਣਾ ਸ਼ੁਰੂ ਕਰਤਾ, ਸੰਨਿਆਸੀ ਬਣ ਗਏ ਹੋ, ਕੀ ਬਣੇ ਹੋ, ਕੀ ਕੀਤਾ ਉਹਨਾਂ ਨੇ? ਕਿਸੇ ਦਾ ਨਾਂ ਲੈ ਲਓ, ਭਾਵੇਂ ਕੋਈ ਸਨਾਤਨੀ ਮਤ ਦਾ ਹੀ ਹੈ, ਕਿਸੇ ਮਤ ਮਜ਼ਹਬ ਦਾ, ਜਿਹਨੂੰ ਸਤਿਕਾਰ ਮਿਲਿਆ ਬਾਣੀ ਚ, ਜਿਹਨੂੰ ਸਤਿਕਾਰ ਦਿੱਤਾ, ਕੀ ਕੰਮ ਕਰਦੇ ਸਨ ਉਹ ਲੋਕ? ਕਿਹੜੇ ਢੰਗ ਨਾਲ ਉਹ ਰੱਬ ਵਿੱਚ ਲੀਨ ਹੋ ਗਏ? ਕਿਹੜੇ ਢੰਗ ਨਾਲ ਉਹ ਪਰਮਾਤਮਾ ਵਿੱਚ ਅਭੇਦ ਹੋ ਗਿਆ? ਭਜਨ ਬੰਦਗੀ। ਜੇ ਨਾਨਕ ਕਹਿ ਘਰ ਕੇਵਲ ਨਾਮ ਦੀ ਗੱਲ ਆ, ਤੇ ਸੱਜਣੋ ਚੇਤੇ ਰੱਖਿਓ, ਭਗਤ ਰਵਿਦਾਸ ਨੇ ਬਾਣੀ ਚ ਇੱਕ ਫੈਸਲਾ ਕਰ ਦਿੱਤਾ। ਉਹ ਕਹਿੰਦੇ ਤੁਸੀਂ ਦਾਨ ਕਰਨ ਨੂੰ ਧਰਮ ਸਮਝੀ ਜਾਓ, ਪੁੰਨ ਦਾਨ ਕਰਨ ਨੂੰ ਧਰਮ ਮੰਨ ਲਓ, ਤੀਰਥਾਂ ਤੇ ਨਹਾਉਣ ਨੂੰ ਧਰਮ ਮੰਨ ਲਓ, ਤੁਸੀਂ ਤਰ੍ਹਾਂ ਤਰ੍ਹਾਂ ਦੇ ਯੱਗ ਕਰਨ ਨੂੰ ਧਰਮ ਮੰਨ ਲਓ, ਤੁਸੀਂ ਤਰ੍ਹਾਂ ਤਰ੍ਹਾਂ ਦੀ ਅਵਤਾਰ ਪੂਜਾ ਨੂੰ ਆਪਣਾ ਧਰਮ ਮੰਨ ਲਓ, ਪਰ ਇੱਕ ਗੱਲ ਦਾ ਜਵਾਬ ਨਹੀਂ ਜੇ ਤੁਹਾਡੇ ਕੋਲ ਹੈਗਾ, ਕਿਹੜਾ? ਪਾਰ ਕੈਸੇ ਪਾਏ ਬੋਰੇ, ਮੋਸੋਂ ਕਹੂ ਨਾ ਕਹੇ ਸਮਝਾਏ, ਜਾਂ ਤੇ ਆਵਾਗਮਨ ਬਿਲਾਏ। ਪਾਰ ਕੈਸੇ ਪਾਏ ਬੋਰੇ, ਮੈਂ ਦਾਨ ਪੁੰਨ ਕਰ ਦੇਣਾ, ਮੈਂ ਇੰਨਾ ਸੋਹਣਾ ਦਾਨ ਕਰ ਦੇਣਾ, ਧਨ ਦੌਲਤ ਦਾਨ ਕਰ ਦੇਣਾ, ਰੱਬ ਮਿਲ ਪੂਗਾ? ਤ੍ਰੇਤਾ ਦੁਆਪਰ ਸਤਯੁਗ ਚ ਮਿਲ ਜਾਂਦਾ ਸੀਗਾ ਇਹਦਾ ਰੱਬ? ਮੈਂ ਐਸ ਤੀਰਥ ਦੇ ਉੱਤੇ ਸਾਲ ਚ 10-10 ਵਾਰੀ ਜਾ ਕੇ ਨਹਾ ਆਉਣਾ ਵਾ, ਮੈਨੂੰ ਰੱਬ ਮਿਲ ਪੂਗਾ? ਤ੍ਰੇਤਾ ਦੁਆਪਰ ਸਤਯੁਗ ਚ ਮਿਲ ਜਾਂਦਾ ਸੀ ਇਹਦਾ ਰੱਬ? ਮੈਂ ਆਹ ਪੁੰਨ ਦਾਨ ਕਰ ਲੈਂਦਾ, ਮੈਂ ਘਰ ਬਾਰ ਛੱਡ ਕੇ ਜੰਗਲਾਂ ਚ ਚਲ ਜਾਂਦਾ ਵਾਂ, ਤੇ ਉੱਥੇ ਜਾ ਕੇ ਸੁਆਹ ਮਲ ਕੇ ਮੈਂ ਜੰਗਲਾਂ ਚ ਬਹਿ ਜਾਂਦਾ, ਕ੍ਰੇਤਾ ਦੁਆਪਰ ਚ ਮਿਲ ਜਾਂਦਾ ਸੀ ਇਹਦਾ ਰੱਬ? ਕਿਤੇ ਮਿਲਿਆ ਹੋਵੇ ਕਿਸੇ ਨੂੰ, ਕਿਸੇ ਦੀ ਰੱਬ ਨਾਲ ਸਾਂਝ ਬਣੀ ਹੋਵੇ, ਕਿਸੇ ਦੀ ਰੱਬ ਦੇ ਵਿੱਚ ਅਭੇਦਤਾ ਹੋਈ ਹੋਵੇ? ਮੈਂ ਨੀ ਗੁਰੂ ਗ੍ਰੰਥ ਸਾਹਿਬ ਚ ਪੜਿਆ, ਜੇ ਪੜਿਆ ਵਾ ਇਹੋ ਹੀ ਪੜਿਆ, ਬਿਦਰ ਤੂੰ ਪਿਆਰ ਕਰਦਾ ਸਾਂ, ਸੁਦਾਮਾ ਤੂੰ ਪਿਆਰ ਕਰਦਾ ਸਾਂ, तेरे को बंदगी सी ध्रुव तू रब की बंदगी की प्रहलाद तू रब की याद में जुड़िया तू रब न प्यार किया किवें मिलिया जी फिर प्रहलाद ने किवें पाया ध्रुव ने किवें पाया बाणी कह रही अज लखां साल हो गए होणगे उन्होंने मिलियन बिलियन साल हो गए होणगे तुहानू गिणती नहीं कोई दस ही नहीं सकता किन्ने साल हो गए ते बाणी की कहती है राम जपो जी ऐसे ऐसे एदा रब का ना जप किवें जी ध्रुव प्रहलाद जपियो हर जैसे जिवें ध्रुव ने जपिया इहदा मतलब ध्रुव ने की किया वा हुण बाणी कहती है ना यह गल मैं तो नहीं ना कह रहा ध्रुव प्रहलाद की किया जी उन्होंने जपियो किनू जपिया यह भी सवाल एक किनू जपिया उन्होंने ध्रुव ने किनू जपिया प्रहलाद ने किनू जपिया किसी देवी देवते ने जपिया उन्होंने ध्रुव प्रहलाद ने किसी अवतार अवतारवाद न जपिया उन्हें ध्रुव प्रहलाद जपियो हर जैसे हर हरी रब न जपिया उन्होंने एदा तुम्हें जप ला तेरा पार उतारा होजूगा परसों आप शब्द की कथा की थी राजन कौन तुम्हारे आवे ऐसो केड़ी चीज अगे भाओ भाओ का अर्थ प्रेम किदे अंदर सीगा ऐसो भाओ किदे अंदर वेख्या कृष्ण ने बिदर को देखियो ते गुरु गोबिंद सिंह साहब की कहने साच कहो सुन लियो सब है जिन प्रेम कियो ते नहीं रब पा लिया बिदर ने भी पा लिया मेरे का मतलब ऐसो भाओ बिदर पुण की है तीर्थां ते नहाउणा दान पुण करने तरह तरह के कर्म कांडा विच पैना दासी का पुत्र आओ उची जात का भी नहीं हो कोई ऐसो भाओ जिन प्रेम की हो साची प्रीत हम तुम से जोरी रस्ते वखरे वखरे किवें हो गए फिर जेडे रस्ते ते गुरु नानक कहिंदे जो तो प्रेम खेलण का चाहो आया ना बचन जी कि शब्द है श्री गुरु नानक देव जी का जो तो प्रेम खेलन का चाहो गुरु गोबिंद सिंह साहब की जिन प्रेम की हो तेन ही प्रा पायो भगत रविदास की कहने साची प्रीत हम तुम से जोरी साची प्रीत भगत नामदेव की कहने जैसे बिखे हेत पर नारी ऐसी नामे प्रीत मुरारी रब ना प्यार करदा मैं जैसे गाय का बाशा छूटला थन चोकता माखन कूटला नाम देव नारायण पाया मैं रब प्राप्त कर लिया पूछया किवें प्यार करके नाम देव नारायण पाया मैं नारायण नु प्राप्त कर लिया वा किवें जी गुर भेटत अलख लखाया नाम देव कहना मैं रब ना प्यार कीता मैं रब पा लिया कलगीधर कहते तू पौना ही की कर रब नाल प्रीत पाला उहदे नाम सिमरन च जुड़ जा बिदर ने रब की खुशी लै ली बिदर ने भगवान की खुशी लै ली कद नाल जी ऐसो भाओ बिदर को देखियो ओ गरीब मोए पावे रस्ते वख वख किवें होगे फिर उस रस्ते तो तैनू गुजरना पैना उस राह तो तैनू लंघना पैना अज असीं कहिंदे हां इधरों दी आजो उधरों दी आजो उधरों दी आजो जी रब दे घर पहुंच जाणा सारिआं ने नहीं लगणा ओ प्रीत दा मार्ग वो श्रद्धा विश्वास का मार्ग वो नाम सिमरन से प्रेमा भगती का मार्ग गया वो प्रेमा भगती का मार्ग गया गोबिंद भाओ भगत का भुखा भाओ भगत का प्रेमा भगती का भुखा दो चीजा आ गई भाओ भगत भाओ का अर्थ प्रेम भगत भगती प्यार विच भिज के प्रेम च भिज के उदी भगती की जाए ध्रुव ने की प्रहलाद ने की भगती बिदर ने किया प्यार कितने सुदामे दे चौलां दी मुठ ने उहदा पार उतारा नहीं करता कि तू कच्चे चौल कृष्ण नूं खवाते ते तेरा पार उतारा हो गया नहीं हिरदे च उहदी प्रीत है हिरदे च प्यार है रस्ता उन्होंने जिहड़े रस्ते अपनाए ओह रस्ते होए वे अज आपां सहज सुभाए कह दिंदे आ रब दे घर दा रस्ता तेरा अलग हो सकता मेरा अलग हो सकता आपां जाणा उत्थे ही नहीं हो सकणा उहने रस्ता भी इक्को ही बनाया जी आ वाला एक गल होर आखां अप्रतख दलील तुहानू दिया सिखी किड्डी महान सिखी आ कई गल्लां अध्यात्मिक जीवन दे विच परमार्थ दे रस्ते ते प्रतीक हुंदियां वा प्रतीक ओ कोई मैसेज दे रही है तुहानू ओ गल ਆ ਸੁਣਿਓ ਗੱਲ, ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਆ ਆਪਾਂ ਨੂੰ ਪਤਾ ਨਾ ਸਾਰਿਆਂ ਨੂੰ? ਆਪਾਂ ਕਹਿੰਦੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ, ਆਪਾਂ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਸਾਰਿਆਂ ਵਾਸਤੇ ਸਾਂਝਾ ਹਰਿਮੰਦਰ ਸਾਹਿਬ, ਬੜੀਆਂ ਦਲੀਲਾਂ ਆਪਾਂ ਹਰਿਮੰਦਰ ਸਾਹਿਬ ਦੀ ਵਡਿਆਈ ਚ ਦਿੰਦੇ ਹਾਂ। ਵਾਕਈ ਥਾਂ ਹੀ ਐਸੀ ਆ ਜਿੱਥੇ ਸਭੇ ਥਾਂ ਨਹੀਂ ਤੁਧ ਜਿਹੇ ਆ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ, ਚੌਂ ਵਰਣਾਂ ਵਾਸਤੇ ਖੁੱਲੇ, ਚੌਹਾਂ ਪਾਸਿਆਂ ਤੋਂ ਕੋਈ ਆਵੇ, ਉੱਤਰ ਦੱਖਣ ਪੂਰਬ ਪੱਛਮ ਤੋਂ ਕੋਈ ਆਵੇ ਉਹਦੇ ਲਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਖੁੱਲੇ ਆ। ਚੌਹਾਂ ਵਰਣਾਂ ਤੋਂ ਕੋਈ ਆਵੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਖੁੱਲੇ ਆ, ਠੀਕ ਹੈ ਨਾ? ਇਸ ਗੱਲ ਦਾ ਤੇ ਆਪਾਂ ਨੂੰ ਪਤਾ। ਔਰ ਸਾਧ ਸੰਗਤ ਚਾਰੇ ਆਸ਼ਰਮਾਂ ਚੋਂ ਕੋਈ ਆ ਜਾਵੇ, ਇਹ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ। ਚੌਵਾਂ ਵਰਣਾਂ ਚੋਂ ਕੋਈ ਹੋਵੇ, ਚੌਵਾਂ ਆਸ਼ਰਮਾਂ ਚੋਂ ਕੋਈ ਹੋਵੇ, ਚੌਵਾਂ ਦਿਸ਼ਾਵਾਂ ਤੋਂ ਕੋਈ ਆ ਜਾਵੇ, ਇਹ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ। ਹਰਿਮੰਦਰ ਸਾਹਿਬ ਡਿੱਠੇ ਸਭੇ ਥਾਮ ਨਹੀਂ ਤੁਸੀਂ ਜਿਹੜਾ ਰੱਬੀ ਘਰ ਆਓ। ਪਰ ਸੱਜਣੋ ਇੱਕ ਗੱਲ ਦੱਸਾਂ, ਦਰਵਾਜ਼ੇ ਚਾਰ ਖੁੱਲੇ ਚੌਂ ਵਰਨਾ ਵਾਸਤੇ, ਚੌਂ ਆਸ਼ਰਮਾਂ ਲਈ, ਚੌਂ ਪਾਸਿਆਂ ਤੋਂ, ਦੁਨੀਆਂ ਭਰ ਦੀਆਂ ਚਾਰੇ ਦਿਸ਼ਾਵਾਂ, ਉੱਤਰ ਦੱਖਣ ਪੂਰਬ ਪੱਛਮ ਤੋਂ ਕੋਈ ਆ ਜਾਵੇ, ਸਾਰਿਆਂ ਲਈ ਦਰਵਾਜ਼ੇ ਖੁੱਲੇ ਆ। ਪਰ ਅੰਦਰ ਜਾਣ ਦਾ ਰਸਤਾ ਕਿੰਨੇ ਆ? ਇੱਕ ਪੋਲ ਇੱਕੋ ਹੀ ਬਣਾਇਆ। ਲੱਗੀ ਪਤਾ ਗੱਲ? ਆਖੋ ਸਤਨਾਮ ਸ਼੍ਰੀ। ਰਸਤਾ ਅੱਜ ਲੱਖਾਂ ਸੰਗਤਾਂ ਰੋਜ਼ ਨਮਸਕਾਰਾਂ ਕਰਦੀਆਂ, ਅੱਜ ਤੋਂ ਕਈ ਸਾਲ ਪਹਿਲਾਂ ਹੋ ਸਕਦਾ ਸੰਗਤ ਘੱਟ ਆਉਂਦੀ ਹੋਵੇ, ਉਸ ਤਰ੍ਹਾਂ ਕਈ ਆਪਾਂ ਸੋਚੀਏ ਵੀ ਪੋਲੇ ਕੀ ਚੱਲ ਜਾਣਾ ਕੰਮ ਇੱਕ ਪੁਲ ਨਾਲ, ਇੱਥੇ ਭਾਵੇਂ ਰੋਜ਼ ਕਰੋੜ ਆਉਣ ਲੱਗ ਪਵੇ, ਰਸਤਾ ਇੱਕੋ ਹੀ ਰਹਿਣਾ। ਇੱਕ ਪੁਲ ਸਰੋਵਰ ਤੇ ਹੋਰ ਨਹੀਂ ਬਣਨਾ। ਇਹ ਪ੍ਰਤੀਕ ਹੈ ਇਸ ਗੱਲ ਦਾ ਸੱਜਣਾ, ਇਹ ਰਸਤੇ ਖੁੱਲੇ ਸਾਰਿਆਂ ਵਾਸਤੇ ਆ, ਆਵੇ ਜਿੱਧਰੋਂ ਕੋਈ ਮਰਜ਼ੀ। ਇਹ ਦਰਵਾਜ਼ੇ ਚੌਂ ਵਰਨਾ, ਚੌਂ ਆਸ਼ਰਮਾਂ, ਚਾਰੇ ਦਿਸ਼ਾਵਾਂ, ਦੁਨੀਆਂ ਭਰ ਦੀਆਂ ਜਿੰਨੀਆਂ ਮਰਜ਼ੀ ਚਾਰ ਚਾਰ ਗੱਲਾਂ ਕਰੀ ਜੇ, ਸਾਂਝੇ ਆ, ਇਹ ਸਾਰੀ ਖਲਕਤ ਦਾ ਸਾਂਝਾ ਸਥਾਨ ਆ। ਪਰ ਜੇ ਅੰਦਰ ਜਾਣਾ ਉਹਦੇ ਘਰ ਤੱਕ, ਅੰਦਰ ਜਾਣ ਦਾ ਰਸਤਾ ਇੱਕ, ਉਹ ਪ੍ਰੇਮਾ ਭਗਤੀ ਦਾ ਮਾਰਗ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਤੇ ਸੱਚ ਦਾ ਮਾਰਗ ਹੀ ਹੈ ਜਿਸ ਦੇ ਰਸਤੇ ਤੇ ਚੱਲਿਆ ਜਾਣਾ। ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਆ ਕਿ ਇਹ ਧਰਮ ਵਾ ਸਭ ਤੋਂ ਉੱਤਮ ਧਰਮ, ਸੱਚ ਵਾ ਬੋਲੀਏ, ਸੱਚ ਧਰਮ, ਝੂਠ ਨਾ ਬੋਲੀਏ, ਇੱਕੋ ਧਰਮ ਦ੍ਰਿੜ ਹੈ ਸੱਚ ਕੋਈ, ਸੱਚ ਦੇ ਮਾਰਗ ਤੇ ਚੱਲਣਾ, ਸਾਰੀ ਖਲਕਤ ਦਾ ਸਾਂਝਾ ਧਰਮ ਆ। ਬਿਦਰ ਕੋਲ ਸੱਚ ਨਹੀਂ ਸੀ ਹੈਗਾ, ਸੱਚ ਤੋਂ ਬਿਨਾਂ ਪਾਰ ਉਤਾਰਾ ਹੋ ਗਿਆ। ਸੁਦਾਮੇ ਕੋਲ ਸੱਚ ਨਹੀਂ ਸੀ ਹੈਗਾ, ਧਰੂ ਪ੍ਰਹਲਾਦ ਕੋਲ ਸੱਚ ਨਹੀਂ ਸੀ ਹੈਗਾ, ਸੱਚ ਤੋਂ ਬਿਨਾਂ ਪਾਰ ਉਤਾਰਾ ਹੋ ਗਿਆ। ਉਹ ਸੱਜਣੋ ਜੇ ਸੱਚ ਆ ਉਹਨਾਂ ਕੋਲ ਤੇ ਪਾਰ ਉਤਾਰਾ, ਗਨੀ ਖਾਂ ਨਬੀ ਖਾਂ ਦੇ ਕੋਲ ਕੀ ਆ ਸੱਚ, ਮਲੇਰਕੋਟਲੇ ਦੇ ਨਵਾਬ ਕੋਲ ਕੀ ਆ ਸੱਚ, ਮੁਸਲਮਾਨ ਨੇ ਉਹ। ਇਹ ਸਨਾਤਨੀ ਮਤ ਦੇ ਜ਼ਿਕਰ ਆ, ਧਰੂ ਪ੍ਰਹਲਾਦ ਸੁਦਾਮਾ ਬਿਦਰ ਮੁਸਲਮਾਨ ਹੈਗੇ ਨੇ, ਉਹਨਾਂ ਨੂੰ ਪੜ੍ਹ ਕੇ ਵੇਖ ਲਓ ਹੱਦ ਹੋ ਗਈ। ਉਹ ਸੱਜਣੋ ਜਿਹੜਾ ਭਾਈ ਗਨੀ ਖਾਂ ਤੇ ਨਬੀ ਖਾਂ ਦੇ ਨਾਂ ਤੇ ਕਲਗੀਧਰ ਪਾਤਸ਼ਾਹ ਨੇ ਹੁਕਮਨਾਮਾ ਲਿਖਿਆ, ਕਦੇ ਪੜ੍ਹ ਕੇ ਵੇਖਿਆ? ਭਾਈ ਗਨੀ ਖਾਂ ਨਬੀ ਖਾਂ ਦੇ ਨਾਮ ਤੇ ਗੁਰਦੁਆਰਾ ਬਣਿਆ ਮਾਛੀਵਾੜੇ, ਭਾਈ ਗਨੀ ਖਾਂ ਗੁਰਦੁਆਰਾ ਸਾਹਿਬ, ਭਾਈ ਗਨੀ ਖਾਂ ਨਬੀ ਖਾਂ। ਔਰ ਸੱਚ ਦੱਸਾਂ ਇੱਕ ਗੱਲ ਜੇ, ਕਦੇ ਕਦੇ ਜਦੋਂ ਮੈਨੂੰ ਮੌਕਾ ਮਿਲਦਾ, ਸਮਾਗਮ ਉੱਥੇ ਹੁੰਦੇ ਨਹੀਂ ਦੇ, ਕਈ ਵਾਰੀ ਮੈਂ ਗਿਆ ਕਥਾ ਕਰਨ ਵਾਸਤੇ, ਜਦੋਂ ਕਲਗੀਧਰ ਪਾਤਸ਼ਾਹ ਨੂੰ ਅੰਦਰ ਬਿਠਾਇਆ ਨਾ ਉਹਨਾਂ ਨੇ ਆਪਣੇ ਘਰ, ਗਨੀ ਖਾਂ ਨਬੀ ਖਾਂ, ਦਸ਼ਮੇਸ਼ ਪਿਤਾ ਅੰਦਰ ਬੈਠੇ, ਗੁਲਾਬਾ ਮਸੰਦ ਸਾਥ ਛੱਡ ਗਿਆ, ਗੁਰੂ ਘਰ ਦਾ ਨਮਕ ਖਾਂਦਾ ਰਿਹਾ। ਇਹ ਜਿਹੜੇ ਗਨੀ ਖਾਂ ਨਬੀ ਖਾਂ ਸੀ, ਇਹ ਘੋੜਿਆਂ ਦੇ ਵਪਾਰੀ ਸੀਗੇ, ਘੋੜਿਆਂ ਦਾ ਵਪਾਰ ਕਰਦੇ ਸੀ, ਕਾਬਲ ਆਦਿਕ ਤੋਂ ਇਹ ਬੜੇ ਵਧੀਆ ਅਰਬੀ ਘੋੜੇ ਲੈ ਕੇ ਜਾਂਦੇ ਸੀ, ਵਪਾਰ ਕਰਦੇ ਵੇਚਦੇ ਸੀ, ਕਦੇ ਕਦੇ ਕਲਗੀਧਰ ਪਾਤਸ਼ਾਹ ਕੋਲ ਵੀ ਜਾਇਆ ਕਰਦੇ ਸੀ, ਬੜੇ ਬੜੇ ਸੁੰਦਰ ਕੀਮਤੀ ਭੇਟਾ ਵੀ ਕਰਦੇ ਰਹੇ ਘੋੜੇ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਨੂੰ ਆਪਣੇ ਘਰ ਬਿਠਾਇਆ ਅੰਦਰ, ਉਹ ਇੱਥੇ ਘਰ ਸੀ ਉਹਨਾਂ ਦਾ ਜਿੱਥੇ ਗਨੀ ਖਾਂ ਨਬੀ ਖਾਂ ਦਾ ਗੁਰਦੁਆਰਾ ਬਣਿਆ ਮਾਛੀਵਾੜੇ। ਤੇ ਆਪ ਨਾ ਜੀ ਦੋਵੇਂ ਭਰਾ ਗਨੀ ਖਾਂ ਨਬੀ ਖਾਂ, ਕਲਗੀਧਰ ਪਾਤਸ਼ਾਹ ਅੰਦਰ ਬੈਠੇ ਉਹਨਾਂ ਦੇ ਘਰ, ਇਹ ਦੋਵੇਂ ਭਰਾ ਦਰਵਾਜ਼ੇ ਤੇ ਖਲੋਤੇ ਪਹਿਰਾ ਦਿੰਦੇ ਬਾਹਰ, ਕੋਈ ਨੀ ਅੰਦਰ ਆ ਸਕਦਾ। ਜੇ ਸਤਿਗੁਰੂ ਮਹਾਰਾਜ ਤੁਹਾਨੂੰ ਕੋਈ ਪਕੜਨ ਜਾਂ ਕੋਈ ਇਸ ਤਰ੍ਹਾਂ ਹਥਿਆਰ ਚੁੱਕ ਕੇ ਤੁਹਾਡੇ ਤੇ ਹਮਲਾ ਕਰੂਗਾ, ਪਹਿਲਾਂ ਸਾਡੇ ਸਿਰ ਲਾਊਗਾ, ਪਹਿਲਾਂ ਸਾਡੇ ਸਿਰ ਲਾਓ, ਸਾਡੀਆਂ ਲਾਸ਼ਾਂ ਤੋਂ ਲੰਘ ਕੇ ਜਾਊ, ਦਰਵਾਜ਼ੇ ਤੇ ਖਲੋਗੇ ਦੋਵੇਂ ਭਰਾ ਮੁਸਲਮਾਨ ਪਠਾਨ। ਜਿਹੜੀ ਗੱਲ ਮੈਂ ਕਰਨੀ ਹੈ ਤੁਹਾਡੇ ਨਾਲ, ਉਹ ਪਤਾ ਕੀ ਜੇ, ਸਾਰਾ ਕੁਛ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ ਮਹਾਰਾਜ ਨੂੰ ਉਹਨਾਂ ਉੱਚ ਦੇ ਪੀਰ ਬਣਾ ਕੇ ਕੱਢਿਆ ਮੰਜੇ ਤੇ ਬਿਠਾ ਕੇ, ਇਹ ਵੀ ਪਤਾ ਆਪਾਂ ਨੂੰ। ਪਰ ਜਿਹੜੀ ਗੱਲ ਕਰਨੀ ਨੁਕਤੇ ਦੀ ਸੁਣਿਓ, ਜਿਵੇਂ ਅੰਦਰ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਬਿਠਾਇਆ, ਬਾਹਰ ਦੋਵੇਂ ਭਰਾ, ਇੱਕ ਤਖਤਾ ਇੱਧਰ ਦਰਵਾਜੇ ਦਾ, ਇੱਕ ਦਰਵਾਜਾ ਇੱਧਰ, ਦੋਵੇਂ ਭਰਾ ਦਰਵਾਜੇ ਤੇ ਖਲੋਤੇ ਆ, ਪਹਿਰਾ ਦਿੰਦੇ ਸ਼ਮਸ਼ੀਰਾਂ ਫੜ ਕੇ ਹੱਥ ਚ, ਤੇ ਕੋਈ ਨੀ ਅੰਦਰ ਆ ਸਕਦਾ। ਜੇ ਕੋਈ ਆਵੇ ਕੋਈ ਹੱਲਾ ਕਰਨ ਵਾਸਤੇ ਜਾਂ ਪਕੜਨ ਵਾਸਤੇ, ਅਸੀਂ ਸਿਰ ਦਵਾਂਗੇ। ਅੱਜ ਨਾ ਜੀ ਅੰਦਰ ਗੁਰਦੁਆਰਾ ਸਾਹਿਬ ਹੈ, ਅੱਜ ਤੁਸੀਂ ਕਿਤੇ ਬਾਹਰਲੇ ਗੇਟ ਤੋਂ ਲੰਘ ਕੇ ਜੇ ਕਿਤੇ ਤੁਹਾਨੂੰ ਮੌਕਾ ਮਿਲੇ ਦਰਸ਼ਨ ਕਰਨ ਦਾ, ਅੰਦਰ ਗੁਰਦੁਆਰਾ ਸਾਹਿਬ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਤੇ ਜਦੋਂ ਤੁਸੀਂ ਬਾਹਰਲਾ ਦਰਵਾਜ਼ਾ ਲੰਘੋਗੇ ਨਾ, ਸੱਜੇ ਤੇ ਖੱਬੇ ਉਹਨਾਂ ਦੋਵਾਂ ਭਰਾਵਾਂ ਦੀਆਂ ਕਬਰਾਂ ਬਣੀਆਂ ਹੈ, ਸੱਜੇ ਤੇ ਖੱਬੇ ਅਜੇ ਵੀ। ਜਿਵੇਂ ਉੱਥੇ ਜਾਓਗੇ ਤੁਹਾਨੂੰ ਇਦਾਂ ਦਾ ਸੀਨ ਮਹਿਸੂਸ ਹੋਏਗਾ ਕਿ ਧੰਨ ਦਸ਼ਮੇਸ਼ ਪਿਤਾ ਮਾਂ ਗੁਜਰੀ ਦੇ ਲਾਲ ਕਲਗੀਆਂ ਵਾਲਿਆ, ਤੂੰ ਅੱਜ ਵੀ ਜਿਵੇਂ ਅੰਦਰ ਬੈਠਾ ਇਹਨਾਂ ਦੇ ਘਰ, ਇਹ ਦੋਵੇਂ ਭਰਾ ਅਜੇ ਵੀ ਦਰਵਾਜੇ ਤੇ ਜਿਵੇਂ ਪਹਿਰਾ ਦਿੰਦੇ ਹਨ। ਇਹ ਪ੍ਰਤੀਕ ਹੈ ਇਸ ਗੱਲ ਦਾ, ਪ੍ਰਤੀਕ ਹੈ ਇਸ ਗੱਲ ਦਾ ਕਿ ਜਿੰਦ ਤਲੀ ਦੇ ਉੱਤੇ ਰੱਖ ਕੇ ਉਹ ਦੋਵੇਂ ਭਰਾ ਡਟ ਕੇ ਖਲੋਗੇ ਔਰ ਕਹਿ ਦਿੱਤਾ ਉਹਨਾਂ ਨੇ, ਜਦੋਂ ਅਸੀਂ ਅਕਾਲ ਚਲਾਣਾ ਕਰੀਏ, ਸਾਡੀਆਂ ਕਬਰਾਂ ਸਾਡੇ ਅਸਥਾਨ ਇੱਥੇ ਦਰਵਾਜੇ ਤੇ ਇੱਥੇ ਸਾਨੂੰ ਬਿਠਾ ਦੇਣ, ਅਸੀਂ ਕਲਗੀਧਰ ਪਾਤਸ਼ਾਹ ਦੇ ਜਿਵੇਂ ਸਦਾ ਵਾਸਤੇ ਪਹਿਰਾ ਦਿੰਦੇ ਹੋਈਏ, ਉਹਦੇ ਸੇਵਾਦਾਰ ਬਣ ਕੇ। ਮੁਸਲਮਾਨ ਪਠਾਨ ਮੁਸਲਮਾਨ, ਕੀ ਉਹ ਧਰਮੀ ਨਹੀਂ? ਰੱਬ ਨੂੰ ਮਿਲੇ ਹੋਣਗੇ ਕਿ ਨਹੀਂ? ਉਹ ਰੱਬ ਦੀ ਦਰਗਾਹ ਚ ਉਹਨਾਂ ਨੂੰ ਥਾਂ ਮਿਲੀ ਹੋਊਗੀ ਕਿ ਨਹੀਂ ਮਿਲੀ ਹੋਊਗੀ? ਸੱਚਖੰਡ ਚ ਮਿਲੀ ਹੋਊ ਥਾਂ ਉਹਨਾਂ ਨੂੰ ਕਿ ਨਹੀਂ? ਪਤਾ ਕਲਗੀਧਰ ਪਾਤਸ਼ਾਹ ਨੇ ਕੀ ਲਿਖਿਆ ਉਹਨਾਂ ਦੇ ਨਾਂ ਤੇ ਹੁਕਮਨਾਮਾ? ਇੱਕ ਦੋ ਪੰਕਤੀਆਂ ਸਾਂਝੀਆਂ ਕਰ ਦੇਣਾ। ਦਸ਼ਮੇਸ਼ ਪਿਤਾ ਨੇ ਪਤਾ ਕੀ ਲਿਖਿਆ ਜਿਹਨਾਂ ਦੇ ਨਾਂ? ਕਹਿੰਦੇ ਇਹ ਜੋ ਗਨੀ ਖਾਂ ਨਬੀ ਖਾਂ ਹੈਨ, ਇਹ ਮੇਰੇ ਹੈਨ, ਇਹ ਮੇਰੇ ਫਰਜ਼ੰਦਾਂ ਤੇ ਬਹਿਦੇ ਆ। ਇਹ ਫਰਜ਼ੰਦ ਪੁੱਤ ਬਣਾ ਲਏ ਉਹਨੇ ਕਲਗੀਧਰ ਪਾਤਸ਼ਾਹ ਨੇ, ਆਪਣੇ ਪੁੱਤ ਬਣਾ ਲਿਆ ਉਹਨੇ। ਪਰ ਹੱਦ ਕਰਤੀ ਦਸ਼ਮੇਸ਼ ਪਿਤਾ ਨੇ, ਪਿਆਰ ਕਰਨ ਵਾਲੀ ਵੀ। ਉਹ ਗਨੀ ਖਾਂ ਨਬੀ ਖਾਂ, ਜੇ ਤੁਸੀਂ ਮੇਰੇ ਨਾਲ ਪਿਆਰ ਕੀਤਾ ਨਾ, ਤੇ ਜਿੰਦ ਤਲੀ ਤੇ ਰੱਖ ਕੇ ਸੇਵਾ ਕੀਤੀ ਜੇ, ਹੁਣ ਮੇਰਾ ਪਿਆਰ ਵੀ ਵੇਖਿਓ। ਫਿਰ ਜਦੋਂ ਹੁਕਮਨਾਮਾ ਫੜਾਇਆ ਲਿਖ ਕੇ ਸੰਗਤ ਦੇ ਨਾਂ ਤੇ, ਪਤਾ ਕੀ ਲਿਖਿਆ ਜੀ ਉੱਥੇ? ਮੈਂ ਬਚਨ ਪੜਿਆ ਜੀ, ਕਹਿੰਦੇ ਜੋ ਗਨੀ ਖਾਂ ਨਬੀ ਖਾਂ ਕੀ ਸੇਵਾ ਮੇਂ ਰੱਜੂ ਰਹੇਗਾ, ਜਿਹੜਾ ਇਹਨਾਂ ਦੀ ਸੇਵਾ ਚ ਲੱਗਾ ਰਹੂਗਾ, ਉਸ ਉੱਪਰ ਮੇਰੀ ਕਿਰਪਾ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਜਿਹੜਾ ਇਹਨਾਂ ਦੀ ਸੇਵਾ ਕਰੂਗਾ। ਗਨੀ ਖਾਂ ਨਬੀ ਖਾਂ ਦੀ ਕਹਿੰਦੇ ਉਹਨਾਂ ਤੇ ਮੇਰੀ ਕਿਰਪਾ ਹੋਊਗੀ ਉਹਨਾਂ ਦੇ ਸਿਰ ਤੇ। ਦਸ਼ਮੇਸ਼ ਪਿਤਾ ਕਹਿੰਦਾ ਮੇਰਾ ਹੱਥ ਹੋਊਗਾ, ਉਸ ਉੱਪਰ ਮੇਰੀ ਕਿਰਪਾ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਜੋ ਇਨਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਕੀ ਕਹਿ ਦੇਣੇ ਇਹਦੇ ਤੋਂ ਵੱਧ ਕੇ? ਧਰਮੀ ਲੋਕ ਰੱਬ ਦੇ ਘਰ ਦਾ ਜਾਣ ਦਾ ਰਸਤਾ ਇੱਕ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਪ੍ਰੀਤ ਦਾ ਮਾਰਗ, ਸੱਚ ਦਾ ਮਾਰਗ। ਉਹ ਸੱਚ ਤੇ ਡਟ ਕੇ ਸੱਚ ਤੇ ਪਹਿਰਾ ਦਿੱਤਾ, ਅੱਜ ਸੰਸਾਰ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਸਤਿਕਾਰਦਾ ਆ, ਅਦਬ ਦਿੰਦਾ ਆ। ਤਾਂ ਸਾਧ ਸੰਗਤ ਐਸੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਚ ਭਗਤ ਨਾਮਦੇਵ ਕਹਿੰਦੇ, ਨਿਰਭਉ ਭਏ ਰਾਮ ਬਲ ਗਰਜਤ। ਉਹ ਨਿਰਭਉ ਹੋ ਗਏ, ਨਿਡਰ ਹੋ ਗਏ ਉਹ ਲੋਕ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਬਲ ਗਰਜਦਾ ਆ, ਗੂੰਜਾ ਪਾਉਂਦਾ, ਗੁਰਸ਼ਬਦੀ ਗੋਬਿੰਦ ਗੱਜਿਆ। ਜਨਮ ਮਰਨ ਸੰਤਾਪ ਹਿਰਿਓ, ਉਹਨਾਂ ਦੇ ਜੰਮਣ ਮਰਨ ਦਾ ਸੰਤਾਪ ਕਲੇਸ਼ ਖਤਮ ਹੋ ਗਿਆ ਉਹਨਾਂ ਦੇ ਜੀਵਨ ਚੋਂ। ਉਹ ਮਾਲਕ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੋ ਗਏ, ਪ੍ਰਵਾਨ ਚੜ ਗਏ। ਇਸੇ ਸ਼ਬਦ ਦੀ ਵਿਚਾਰ ਅੱਗੇ ਸ਼ੁਰੂ ਕਰਾਂਗੇ। ਕਿਤੇ ਸਾਡੇ ਮਨ ਹਿਰਦੇ ਚ ਵੀ ਉਹ ਪ੍ਰੇਮ, ਸਾਡੇ ਮਨ ਹਿਰਦੇ ਚ ਵੀ ਉਹ ਪਿਆਰ, ਸਾਡੇ ਅੰਤਸ਼ਕਰਨ ਵਿੱਚ ਵੀ ਉਹ ਸ਼ਰਧਾ, ਯਕੀਨ, ਭਰੋਸਾ ਵੱਜ ਜਾਏ, ਅਸੀਂ ਵੀ ਨਾਮ ਬਾਣੀ ਨਾਲ ਪ੍ਰੀਤ ਪਾ ਕੇ ਗੁਰੂ ਚਰਨਾਂ ਨਾਲ ਪਿਆਰ ਜੋੜ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਲਈਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ, ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।